रामदास अर्जन गुरु बर श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिसमें अमृत ज्ञान है मानक भगत वैराग गुरु ग्रंथ साहिब उदत बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन पर धार एक अंकारा सतगुरु तेह प्रसाद सच होए वाहिगुरु जी की फतेह विघ्न विनाशन सोए कहाँ बुद्ध प्रब तुच्छ हमारी वर्ण सकै मैं मानु तिहारी हम न सकत कर सिफत तुम्हारी आप लिहो तुम कथा सुधारी हम न सकत कर सिफत तुम्हारी आप लिहो तुम कथा सुधारी
सतनाम श्री वाहे गुरु साहिब जी सो समो पहुँचो नेरे आए जिम सतगुरु तो कोड़ो तोड़ाए गाड़ च तौड़ अकबर चह तोड़ो श्री गुरु गुरु तो कड़ा संग जोड़ो सो समो पहुँचो नेर आए
वाहेगुरु जी का खालसा वाहेगुरु जी की फतेह दीन दयाल भगत वच्छल पूर्ण परमेश्वर पूर्ण अवतार अगम अगाध सतगुरु धन धन श्री गुरु नानक देव साहिब जी महाराज पंथ दे वाली सरबंस दानी वाली दो जहान साहिब कमाल अमृत के दाते सतगुरु धन धन श्री गुरु गोबिंद सिंह साहिब जी महाराज दसे गुरु साहबाना दी आत्मक जोत जागदी जोत चावर छतर सिंघासन तख्त दे मालक जुगो जुग अटल धन धन श्री गुरु ग्रंथ साहिब जी महाराज गुरु दरबार इंदर जुड़ बैठी सतगुरु जी दी साजी निवाजी गुरु खालसा गुरु रूप सतसंगत जीओ आप जी वड्डियां भागां वाले कर्मां वाले हो जो सतगुरु जी दे दर्शन करके गुरु दी संगत करके अपने जीवन नूं सफला कर रहे हो धन धन श्री गुरु अर्जन देव महाराज दे पावन पवित्र स्थान विखे संध्या दे समय दे दीवान सजाए गए है जिस विच बेअंत संगतां ने हाजरियां भरियां हन तिल फुल भेटावां सतगुरु जी दी हजूरी विच अर्पण कीतियां हन सच्चे पातशाह जी अपने दर्शन दे के सिखां दीआं मनोभावनावां नूं फल लाउंदे होए नदरों नदरी निहाल कर रहे हन हुण जो सतगुरु जी की कृपा सदका गुरु इतिहास गुरु पंथ खालसे की कथा का समा होया है उस कथा नूं सरवण करन लई आप संगतां जुड़ बैठियां हो गुरु प्यारे साध संगत जी जिवें आप जी ने पिछे सरवण कीता कि जिहड़ा सी इक सिख उह सतगुरु जी की सिक्ख्या विच पूरा अमृतधारी घरवाली उहदी गंगू शाहीआं नूं मन्नण वाली जिहड़े गंगू शाहीआं दे विचों सी वक्खरी गद्दी लाई हुई खड़क सिंह ने उहदे उह पूजक सारे गंगू शाहीए ते जिहड़ा सिख सी इह सतगुरु जी का पूर्ण सिख सी सिखां दा निलंगर कराया ਜਦੋਂ ਇਕੱਠੇ ਹੋਏ ਉਹ ਦਿਨ ਜਿਹੜਾ ਕੀਤਾ ਸੀ ਅਤੇ ਉੱਥੇ ਆ ਕੇ ਇਹ ਖੜਕ ਸਿੰਘ ਨੇ ਪਹਿਲਾਂ ਹੀ ਉਹਦੇ ਸਹੁਰੇ ਨਾਲ ਗੱਲ ਕੀਤੀ ਹੋਈ ਸੀ ਵੀ ਮੇਰੇ ਚਰਨਾਂ ਦੀ ਪੌ ਲਵੇ ਤੇਰਾ ਜਵਾਈ ਹੁਣ ਇਹਨੇ ਘਰ ਆ ਕੇ ਰੌਲਾ ਪਹੁੰਚਾ ਦਿੱਤਾ ਕਹਿੰਦਾ ਮੇਰੇ ਚਰਨਾਂ ਦਾ ਪਹਿਲਾਂ ਇਹ ਪਾਣੀ ਪੀਵੇ ਤੇਰਾ ਜਵਾਈ ਆ ਫਿਰ ਕੋਈ ਰੋਟੀ ਪਾਣੀ ਖਾਊਂਗਾ ਸਿੱਖ ਦੀ ਜਿਹੜੀ ਘਰਵਾਲੀ ਹੈ ਉਹ ਵੀ ਪੇਕਿਆਂ ਦੀ ਬੋਲੀ ਬੋਲਣ ਲੱਗੀ ਉਹ ਸਿੱਖ ਵਿਚਾਰਾ ਬੜਾ ਪਰੇਸ਼ਾਨ ਹੁਣ ਕਿਹਨੂੰ ਜਵਾਬ ਦੇਵੇ ਸਿੱਖ ਦੇ ਬੜੀ ਸੋਟੀ ਜਿਹੜੀ ਸੱਟ ਔਖੀ ਵੱਜੀ ਹੈ ਅਖੀਰੀ ਭਾਈ ਮੇਹਰ ਸਿੰਘ ਹੁਣ ਜਿਹੜੇ ਤਿਆਰ ਬਾਰ ਤਿਆਰ ਸਿੱਖ ਉੱਥੇ ਬੈਠੇ ਹੋਏ ਸਨ, ਉਹਨਾਂ ਨੇ ਵੇਖਿਆ ਅਤੇ ਉਹਨਾਂ ਅਖੀਰੀ ਉੱਠੇ ਹੈ। ਕਹਿਣ ਲੱਗੇ ਖੜਕ ਸਿੰਘ ਹੋਣਾ ਨੂੰ ਅਤੇ ਸਹੁਰੇ ਨੂੰ ਵੀ ਤੁਸੀਂ ਕਿ ਪਖੰਡ ਪਕੜਿਆ ਹੋਇਆ, ਉਹ ਗੁਰੂ ਦਾ ਸਿੱਖ ਪੂਰਾ, ਤੁਸੀਂ ਉਹਨੂੰ ਜਾਲ 'ਚ ਫਸਾਇਆ ਹੋਇਆ ਹੈ। ਸਿੰਘਾਂ ਨੇ ਜਿਹੜਾ ਤਿਆਰੀ ਕਰ ਲਈ ਹੈ ਅਤੇ ਅੱਗੇ ਜਿਹੜੇ ਹੈ ਉਹ ਕੱਢ ਲਏ, ਕਹਿੰਦੇ ਵੀ ਅੱਜ ਜਿਹੜਾ ਜਿੰਦਾ ਰਹੂਗਾ ਉਹ ਇਹਨੂੰ ਸਿੱਖ ਕਰ ਲਊਗਾ। ਜਦੋਂ ਸਿੱਖ ਆਏ ਵੀਰ ਰਸ ਦੇ ਵਿੱਚ, ਇਹ ਸਹੁਰੇ 'ਤੇ ਲੱਗ ਪਏ ਮੰਜੀਆਂ ਟੱਪਣ, ਆਪਣੇ ਗੁਰੂ ਨੂੰ ਵੀ ਖੜਕ ਸਿੰਘ ਨੂੰ ਚੁੱਕ ਚੁਕਾ ਕੇ ਬਾਹਰ ਲੈ ਗਏ ਹੈ। ਪਰ ਭਾਈ ਮੇਹਰ ਸਿੰਘ ਅੱਗੋਂ ਖੜ ਗਿਆ, ਕਹਿੰਦਾ ਜਾਣਾ ਕਿੱਥੇ ਹੁਣ, ਗੱਲ ਕਰਕੇ ਪੂਰੀ ਨਿਬੇੜ ਕੇ ਜਾ। ਹੁਣ ਲੋਕਾਂ ਨੂੰ ਕਹਿਣ ਪੈਂਚਾਂ ਨੂੰ, ਪਰ ਸਿੱਖ ਕਿਤੋਂ ਸੁਣਨ। ਕਹਿੰਦੇ ਵੀ ਇੱਕ ਪਾਸੇ ਗੱਲ ਲਾਉਣੀ ਲਾਉਣੀ ਹੈ। ਅਖੀਰੀ ਇਹ ਫੈਸਲਾ ਨਿਬੜਿਆ ਵੀ ਸਿੱਖ ਨੂੰ ਪੁੱਤਰ ਦੀ ਦਾਤ ਚਾਹੀਦੀ ਹੈ, ਜਿਹਦੀ ਅਰਦਾਸ 'ਤੇ ਪੁੱਤਰ ਹੋ ਜਾਵੇ ਉਹਨੂੰ ਸਿੱਖ ਕਰ ਲਵੇ। ਉਹ ਫਿਰ ਇਹਨਾਂ ਅਰਦਾਸ ਕੀਤੀ। ਖੜਕ ਸਿੰਘ ਹੋਣੀ ਕਹਿਣ ਲੱਗੇ ਗੰਗੂ ਸ਼ਾਹੀਏ ਵੀ ਇੱਕ ਸਾਲ ਦੇ ਵਿੱਚ ਇਹਨੂੰ ਇਹਦੇ ਪੁੱਤਰ ਹੋ ਜਾਵੇਗਾ ਅਤੇ ਅਸੀਂ ਜਿਹੜਾ ਇਹਨੂੰ ਆਪਣਾ ਸਿੱਖ ਕਰ ਲਵਾਂਗੇ, ਦਸਵੰਧ ਵੀ ਉਸੇ ਦੇਣੀ ਲਵਾਂਗੇ। ਇੱਧਰੋਂ ਸਿੱਖ ਕਹਿਣ ਲੱਗੇ ਵੀ ਠੀਕ ਹੈ। ਫਿਰ ਸਿੱਖਾਂ ਨੇ ਕਿਹਾ ਪੈਂਚਾਂ ਨੂੰ ਵੀ ਆ ਸਾਡਾ ਵੀ ਦੇਖੋ ਕਰਾਰਨਾਮਾ। ਇਹ ਸਾਲ ਬਾਅਦ ਕਹਿੰਦੇ, 12 ਮਹੀਨਿਆਂ ਬਾਅਦ ਕਹਿੰਦੇ ਆ ਅਸੀਂ ਉਹ ਪੁੱਤਰ ਦੇ ਹੋਣ ਨਹੀਂ ਦੇਣਾ ਹੈ, ਅਤੇ ਗੁਰੂ ਦੀ ਮਿਹਰ ਨਾਲ ਇਹਦੇ ਘਰ ਸਤਮਾਹਾ ਹੋਏਗਾ। ਸਿੱਖਾਂ ਨੇ ਅਰਦਾਸ ਕਰ ਦਿੱਤੀ। ਉਹ ਸਤਿਗੁਰੂ ਜੀ, ਜਿਵੇਂ ਸਿੱਖਾਂ ਵਿੱਚ ਵਾਸਾ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਉਹ ਸਿੱਖਾਂ ਦਾ ਵਚਨ ਪੂਰਾ ਹੋਇਆ, ਜਿਹੜਾ ਇਹਦੇ ਘਰ ਸਿੱਖ ਦੇ ਘਰ ਪੁੱਤਰ ਹੋਇਆ ਉਹ ਸਤਮਾਹਾ ਹੋ ਗਿਆ 17 ਮਹੀਨਿਆਂ ਬਾਅਦ। ਫਿਰ ਸਿੱਖ ਬੜਾ ਖੁਸ਼ੀ ਹੋਈ ਸਿੱਖ ਨੂੰ ਵੀ ਗੁਰੂ ਨੇ ਲਾਜ ਰੱਖ ਲਈ ਹੈ। ਇਹ ਗੰਗੂ ਸ਼ਾਹੀਆਂ ਦੀ ਖੜਕ ਸਿੰਘ ਹੋਣਾ ਦੀ ਜਿਹੜੀ ਗੱਲ ਹੌਲੀ ਪੈ ਗਈ। ਇਸ ਤਰ੍ਹਾਂ ਗੁਰੂ ਜੀ ਨੇ ਕਲਾ ਵਰਤਾਈ, ਸਿੱਖਾਂ ਦੀ ਲਾਜ ਰੱਖੀ, ਉਹ ਜਿਹੜਾ ਸਿੱਖ ਸੀ ਉਹਦੀ ਵੀ ਲਾਜ ਰੱਖੀ। ਅੱਗੇ ਪ੍ਰਸੰਗ ਆਇਆ ਵੀ ਇਹਨਾਂ ਦੀ ਜਿਹੜੀ ਹੈ ਗੰਗੂ ਸ਼ਾਹੀ ਕਿੱਥੋਂ ਚੱਲੇ ਹੈ, ਇਹ ਕਿਵੇਂ ਇਹਨਾਂ ਨੂੰ ਗੁਰੂ ਜੀ ਨੇ ਮੰਜੀ ਬਖਸ਼ੀ ਸੀ। ਇਹਨਾਂ ਦਾ ਵੱਡਾ ਵਡੇਰਾ ਸੀ ਗੰਗੂ ਖੱਤਰੀ ਬੱਸੀ ਗੋਤ ਦਾ, ਜਿਹੜੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ 22 ਮੰਜੀਆਂ ਥਾਪੀਆਂ ਸਨ ਸਿੱਖਾਂ ਨੂੰ। ਉਹਨਾਂ ਵਿੱਚ ਇੱਕ ਭਾਈ ਗੰਗੂ ਖੱਤਰੀ ਜੀ ਆਉਂਦੇ ਸਨ, ਉਹਨਾਂ ਵਿੱਚੋਂ ਹੀ ਅੱਗੇ ਤੋਂ ਅੱਗੇ ਖੜਕ ਸਿੰਘ ਸੀ ਜਿਹੜਾ ਗੱਦੀ ਲਾ ਕੇ ਬੈਠਾ ਹੋਇਆ ਸੀ। ਸਿੱਖਾਂ ਨੇ ਇਹਨੂੰ ਭੰਨਿਆ ਵੀ ਤੂੰ ਜਿਹੜੀ ਸੇਵਾ ਕਮਾਈ ਕੀਤੀ ਉਹ ਤਾਂ ਤੁਹਾਡੇ ਵੱਡੇ ਵਡੇਰਾਂ ਕੀਤੀ, ਤੁਸੀਂ ਕੀ ਕੀਤਾ ਜਿਹੜੀ ਦੁਕਾਨ ਖੋਲ੍ਹੀ ਹੋਈ ਹੈ। ਇਸ ਤਰ੍ਹਾਂ ਗੰਗੂ ਖੱਤਰੀ ਜਿਹੜੇ ਹੈ ਸਿੱਖ ਸਤਿਗੁਰੂ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਜ਼ੂਰ ਰਿਹਾ ਹੈ, ਉਸਦੀ ਕਥਾ ਚੱਲ ਰਹੀ ਹੈ। ਇਹ ਗੁੜ ਵੇਚਦਾ ਫਿਰਦਾ ਸੀ ਪਿੰਡ ਦੇ ਆਸੇ ਪਾਸੇ, ਵਿਚਾਰਾ ਕਾਰ ਵਿਹਾਰ ਕਰਿਆ ਕਰਦਾ, ਚੰਗਾ ਕਾਰੋਬਾਰ ਸੀ। ਅਖੀਰੀ ਇੱਕ ਦਿਨ ਉਹ ਰੱਬ ਦੀ ਕਲਾ ਵਰਤੀ, ਕਾਰੋਬਾਰ 'ਤੇ ਰਿਹਾ ਨਾ, ਗਰੀਬੀ ਹੈਗੀ। ਜਦੋਂ ਗੁੜ ਵੇਚਦਾ ਸੀ, ਗੁਰੂ ਅਮਰਦਾਸ ਮਹਾਰਾਜ ਦੀ ਸ਼ਰਧਾਲੂ ਸੰਗਤ ਗੋਇੰਦਵਾਲ ਸਾਹਿਬ ਆ ਰਹੀ ਸੀ। ਇਹਨੇ ਪੁੱਛਿਆ ਵੀ ਤੁਸੀਂ ਕਿੱਥੇ ਜਾ ਰਹੇ ਹੋ? ਉਹ ਕਹਿਣ ਲੱਗੇ ਵੀ ਅਸੀਂ ਤਾਂ ਗੁਰੂ ਅਮਰਦਾਸ ਮਹਾਰਾਜ ਨੂੰ ਜਾ ਰਹੇ ਹਾਂ। ਇਹ ਸੁਣ ਕੇ ਕਹਿਣ ਲੱਗਾ ਵੀ ਉਹ ਰੱਖਦੇ ਕੋਈ ਬਰਕਤਾਂ ਹੈ, ਕੋਈ ਸ਼ਕਤੀ, ਕੋਈ ਪਦਾਰਥ ਦਿੰਦੇ ਆ ਜੇ ਕੋਈ ਸਿੱਖ ਮੰਗੇ ਤੇ? ਸਿੱਖ ਕਹਿਣ ਲੱਗੇ ਵੀ ਉੱਥੇ ਤਾਂ ਚਾਰ ਪਦਾਰਥ ਦੇ ਦਿਨਾਂ ਬਾਰ, ਕਹਿ ਕਬੀਰ ਤੂੰ ਸਮਰੱਥ ਦਾ, ਅਤੇ ਚਾਰ ਪਦਾਰਥ ਦੇ ਦਿਨਾਂ ਬਾਰ, ਉੱਥੇ ਤਾਂ ਸਭ ਕੁਝ ਹੀ ਹੈ, ਧਰਮ ਅਰਥ ਕਾਮ ਮੋਖ। ਇਹ ਕਹਿਣ ਲੱਗਾ ਵੀ ਮੁਕਤੀ ਤਾਂ ਮੈਨੂੰ ਚਾਹੀਦੀ ਨਹੀਂ ਆ, ਅਤੇ ਆ ਤੁਸੀਂ ਭੁਗਤ ਜਿਹੜੇ ਪਦਾਰਥ ਘਰ ਵਰਤਣ ਵਾਲੇ ਦਵਾ ਦਿਓ, ਸਿਫਾਰਸ਼ ਮੇਰੀ ਕਰ ਦਿਓ। ਇਹ ਫਿਰ ਕਹਿੰਦਾ ਵੀ ਮੇਰੇ ਕੋਲ ਤਾਂ ਕੋਈ ਭੇਟਾ ਨਹੀਂ, ਮੈਂ ਜਾਵਾਂ ਕਿੱਦਾਂ, ਖਰਚ ਖਰਚਾ ਤਾਂ ਚਾਹੀਦਾ ਹੀ ਹੈ। ਸਿੱਖ ਕਹਿੰਦੇ ਵੀ ਜਿੱਥੇ ਦੋ ਪ੍ਰਸ਼ਾਦੇ ਅਸੀਂ ਸਕਦੇ ਹਾਂ, ਨਾਲ ਹੀ ਸਾਡੇ ਸਗਲਾ ਕਰੀਂ, ਚੱਲ ਤੂੰ ਸਾਡੇ ਨਾਲ। ਇਹ ਉੱਥੇ ਜਾ ਚਲਾ ਗਿਆ। ਸਿੱਖ ਸੰਗਤਾਂ ਪੈਸੇ ਚੜ੍ਹਾਉਣ, ਇਹਦੇ ਕੋਲ ਕੋਈ ਭੇਟਾ ਨਹੀਂ ਸੀ, ਉਹ ਗੁੜ ਦੀ ਰੇੜੀ ਇੱਕ ਢਿੱਲੀ ਜੀ ਹੈ ਸੀ, ਜੋ ਸਿੱਖ ਪੈਸੇ ਚੜ੍ਹਾਉਣ ਇਹਨੂੰ ਸ਼ਰਮ ਆਵੇ। ਅਖੀਰੀ ਜਾਨੀ ਜਾਣ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਸਿੱਖਾ ਕਿਉਂ ਪਿੱਛੇ ਬੈਠਾ ਹੈ, ਆ ਗੁਰੂ ਘਰ ਦੇ ਤਿਲ ਫੁੱਲ ਜੋ ਕੁਝ ਹੈ ਉਹੀ ਸਿੱਖ ਚੜ੍ਹਾ ਦੇ, ਸ਼ਰਧਾ ਨਾਮ ਦੇ ਗੁਰੂ ਨੂੰ ਪ੍ਰਵਾਨ ਹੈ। ਗੁਰੂ ਜਾਨੀ ਜਾਣ ਜੀ ਨੇ ਜਦੋਂ ਇਸ ਤਰ੍ਹਾਂ ਕਿਹਾ, ਗੁਰੂ ਅਮਰਦਾਸ ਜੀ ਨੇ ਇਹਦੇ ਨਿਹਾਲੋ ਨਿਹਾਲ ਹੋ ਕੇ ਉੱਥੇ ਸਬਰ ਦਾ ਘੁੱਟ ਭਰ ਲਿਆ ਹੈ। ਕਹਿਣ ਲੱਗਾ, ਸੱਚੇ ਪਾਤਸ਼ਾਹ ਐਸੇ ਤੁਸੀਂ ਮਹਾਨ, ਆ ਕਲਯੁੱਗ ਦੇ ਵਿੱਚ जानी जान सतगुरु वस रहे तो मैं पता ही कोई नहीं एवं जिंदगी कट छी है। इस तरह ये सतगुरु जी के अगर ने गुड़ की ढेली जी ढिली जी गुड़ ढिला जहा गुड़ रख दिता। फिर कह लगा सच्चे पातशाह जी मेरे मेहर करो। उस वक्त इतने कवि जी अनुसार भी भाई गंगू खत्री ने जिहड़ा कट तोड़िया है वो जिवें कथा आ रही है आपां सरवण करिए। सरवण करन तो पहला सतगुरु जी के चरणों में नवाओ शीस ते बोलो जी सतनाम श्री वाहे गुरु साहेब जी सतनाम श्री वाहे गुरु साहेब जी
सतनाम श्री वाहे गुरु साहेब जी सो समो पहुंचो नेरे आए।
इस प्रकार जिहड़ों बौली साहब की सेवा हो रही सी ये उत्थे पहुंचया है। सतगुरु जी को सेवा मंगी गुरु जी ने दी सेवा लाई ते जदों इहदी सेवा लाई ये सेवा कर रहा से गुरु जी ने उस वक्त इनू कहा भी अकड़ नहीं टुट रहा सी। रोड बड़े सख्त आ गए जिथे पानी का झरना निकलना सी बौली साहब दे ते उस वक्त गुरु जी ने सुते सीधी वचन छड़िया होया सी क्योंकि उत्थे अकबर का एक भेजा हुआ सूबेदार भी आया सी लाहौर का कि महाराज जी चित्तौड़गढ़ का किला नहीं टुट रहा है। तो गुरु जी ने सुते सीधी वचन कर दिता जदों अकड़ टुटेगा बौली का उदों चित्तौड़गढ़ का किला टुट जाएगा फतेह हो जाएगा। इस तरह कहिंदे जदों उस समय नेड़े आ पहुंचा भी कल भी टुटना सी ते गंगू खत्री नूं वरदान भी देना सी।
जिम सतगुर थों कड़ो तुड़ाए
जिमें सतगुर जी ने कड़ो जिहड़ा कड़ तोड़िया रोड़िया वाला बड़ा पक्का होया थां कड़ कहिंदे जिथे रोड़ ही रोड़ आ जाण ते गैंथी भी ना वजे बौली साहब वाली थां ते जिथे कड़ तोड़िया सतगुरु जी ने
कड़ च तोड़ अकबर चै तोड़ियो।
इधरों अकबर दा जिहड़ा सी युद्ध हो रहा सी जैमल फत्ता सी राजपूत उन्होंने किला की कीता होया सी चित्तौड़गढ़ वाला ते एक काफ़ी समय की जंग चलती आ रही सी अकबर की। जो अकबर पातशाह ये चाहता सी भी मैं चित्तौड़गढ़ का जो किला है वह जित लवा इस करके ये चित्तौड़गढ़ की फतेह चाहता सी।
श्री गुरु तो कड़ा संग जोड़ियो
इधरों कहते सोभा वाले सतगुरु गुरु अमरदास महाराज जी ने वो जड़ा कड़ सी ना बौली साहब का वह चित्तौड़गढ़ के किले के फतेह होने के नाल ही जोड़िया होया सी। गुरु जी ने सुते सीधी वचन किया क्योंकि वो जड़ा बेग खां सी ना लाहौर का सूबेदार अकबर पातशाह को रहिंदा जे जो फतेह नहीं सी होंदा मोर्चा चित्तौड़गढ़ का ये उत्थे ला के बैठे हुए सी मोर्चा अकबर पातशाह होनी तो बेग खां कह लगा भी गुरु नानक देव महाराज जी की गद्दी ते अज गुरु अमरदास महाराज जी विराजमान हन जे उन्हां अगे मिन्नत बेनती करिए ते कड़ टुट ये गढ़ टुट सकता है। वो कह लगा भी जल्दी जाओ गुरु जी पास। वो गोइंदवाल साहब विखे आए उधरों ये जिहड़ा बौली का कड़ जिहड़ा सख्त थां ये नहीं टुट रहा सी ते सतगुरु जी ने सुते सीधी वचन कर दिता भी अज जदों बौली का कड़ टुट जाएगा उधरों चित्तौड़गढ़ का जिहड़ा किला है वह फतेह हो जाएगा। इस तरह सच्चे पातशाह जी ने दोयां दे जिहड़े कड़ ते गढ़ जोड़े हुए सी टुटण दे
समां इक है दो टुट गए
इक समय गुरु जी कहिंदे कला वरती दोवें कड़ टुट गए
गंगू गुरु फतेहदार कई।
इस तरह यह गंगू शाह सी नेड़े इहनूं सेवा लाया सी बौली दी सतगुरु जी ने कहा गंगू खत्री आ तू पकड़ बदान थौड़े वाग हुंदा जिहड़ा बड़ा भारा जिहड़ा थौड़ा जिहनूं कहिंदे है भारी एक तां छोटी थौड़ा इस तरह वड्डा थौड़ा बदान भी आ बदान फड़ ते आ कड़ तोड़ ते जदों इहने जोर जोर दी मारन लगा है उत्थे कड़ ते उह कड़ टुट गया जिस करके पानी का झरना बड़ी तेज़ निकलिया है ते उह उहदे विच डुब गया ते जिस करके गुरु जी ने इस नूं कहा भी ये गंगू खत्री तू ते फतेहदार लैण वाला हो गया है
सतगुर मांग उसे सो कही।
इस तरह ये गंगू ने जदों वदान मारिया कड़ टुट गया गुरु जी कहते फतेहदार ਫਤਿਹ ਲੈਣ ਵਾਲਾ ਤੂੰ ਹੋ ਗਿਆ, ਫਤਿਹ ਕਰ ਦਿੱਤਾ ਮੋਰਚਾ। ਉੱਧਰੋਂ ਉਹ ਗਲ ਟੁੱਟ ਗਿਆ ਚਿਤੌੜਗੜ੍ਹ ਦਾ। ਇਸ ਤਰ੍ਹਾਂ ਕਹਿੰਦੇ ਸਤਿਗੁਰੂ ਜੀ ਨੇ ਉਸ ਵਕਤ ਗੰਗੂ ਖੱਤਰੀ ਜਿਹੜਾ ਸੀ ਇਹਨੂੰ ਕਿਹਾ ਵੀ ਆ ਗੰਗੂ ਖੱਤਰੀ, ਆ ਤੇਰੇ ਤੇ ਅਸੀਂ ਖੁਸ਼ ਹਾਂ, ਪ੍ਰਸੰਨ ਹਾਂ, ਜੋ ਤੂੰ ਮੰਗਣਾ ਮੰਗ ਲੈ।
ਹੁੰਡੀ ਵਾਲ ਉਹਨੇ ਮੰਗ ਲਈ,
ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਮੇਰੀ ਹੁੰਡੀ ਚੱਲੇ ਸਾਰੇ ਥਾਂ, ਮੈਂ ਐਸਾ ਸ਼ਾਹੂ ਦਾ ਧਨਾਟ ਬਣ ਜਾ ਸਾਰੇ ਪਾਸੇ ਮੇਰੀ ਜਿਹੜੀ ਹੁੰਡੀ ਚੱਲੇ। ਇੱਥੇ ਦੇ ਸਾਧ ਸੰਗਤ 'ਚ ਇਵੇਂ ਪ੍ਰਸੰਗ ਆਇਆ ਹੈ, ਉਂਝ ਅਸਲ ਰੂਪ ਵਿੱਚ ਪ੍ਰਸੰਗ ਜਿਹੜਾ ਕੜ ਤੋੜਨ ਵਾਲਾ ਹੈ ਨਾ ਉਹ ਭਾਈ ਮਾਣਕ ਚੰਦ ਨੇ ਤੋੜਿਆ ਹੈ। ਜਦੋਂ ਕੜ ਨਹੀਂ ਸੀ ਟੁੱਟਦਾ ਬੌਲੀ ਸਾਹਿਬ ਦਾ, ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਵਕਤ ਭਾਈ ਮਾਣਕ ਚੰਦ ਨੂੰ ਕਿਹਾ ਵੀ ਇਹ ਭਾਈ ਮਾਣਕ ਚੰਦ ਵਿਦਾਨ ਪਕੜ। ਉਹ ਜਦੋਂ ਵਿਦਾਨ ਪਕੜਿਆ ਹੈ ਇਹ ਗੁਰੂ ਜੀ ਦੀ ਆਗਿਆ ਲੈ ਕੇ ਜ਼ੋਰ ਜ਼ੋਰ ਦੀ ਇਸੇ ਮਾਰਨ ਲੱਗ ਪਿਆ ਬੌਲੀ ਸਾਹਿਬ ਵਾਲੇ ਥਾਂ 'ਤੇ। ਉਹ ਜਦੋਂ ਮਾਰਿਆ ਉੱਥੇ ਸਤਿਗੁਰੂ ਜੀ ਨੇ ਉਹ ਗੜ ਟੁੱਟਣ ਦਾ ਵਚਨ ਕੀਤਾ ਸੀ ਉਹ ਬੇਖਾਂ ਉਹਨਾਂ ਨੂੰ। ਜਦੋਂ ਇਹਨੇ ਜ਼ੋਰ ਜ਼ੋਰ ਦੀ ਵਿਦਾਨ ਮਾਰੇ ਉਹ ਥਾਂ ਜਿਹੜਾ ਟੁੱਟ ਗਿਆ, ਪਾਣੀ ਦਾ ਇੰਨਾ ਝਰਨਾ ਫੁੱਟਿਆ ਕਿ ਉਹ ਪਾਣੀ ਇੰਨੀ ਛੇਤੀ ਭਰ ਗਿਆ ਬੌਲੀ ਸਾਹਿਬ ਵਾਲੇ ਥਾਂ 'ਤੇ। ਗੋਇੰਦਵਾਲ ਸਾਹਿਬ ਵਾਲੀ ਗੱਲ ਹੈ ਵੀ ਉਹ ਜਿਹੜਾ ਸਿੱਖ ਮਾਣਕ ਚੰਦ ਉਹ ਵਿੱਚ ਡੁੱਬ ਗਿਆ ਉੱਥੇ। ਜਦੋਂ ਉੱਥੇ ਡੁੱਬ ਗਿਆ ਅਤੇ ਸਿੱਖ ਕਹਿਣ ਲੱਗੇ ਸੱਚੇ ਪਾਤਸ਼ਾਹ ਇਹਦੇ ਉੱਥੇ ਪ੍ਰਾਣ ਨਾਸ ਹੋ ਗਏ, ਸਿੱਖ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਮਾਣਕ ਜਿਹੜਾ ਡੁੱਬ ਗਿਆ ਹੈ। ਗੁਰੂ ਜੀ ਕਹਿਣ ਲੱਗੇ ਭਾਈ ਕਦੀ ਮਾਣਕ ਨਹੀਂ ਡੁੱਬਦਾ ਹੁੰਦਾ, ਮਾਣਕ ਤਾਂ ਹਮੇਸ਼ਾ ਦੱਬੇ ਰਹਿੰਦੇ ਹੈ ਅਤੇ ਮਾਣਕ ਨਹੀਂ ਕਦੀ ਡੁੱਬਦਾ ਹੁੰਦਾ। ਉਹ ਸਿੱਖ ਸੁਣ ਕੇ ਜਾ ਕੇ ਭਾਈ ਮਾਣਕ ਚੰਦ ਨੂੰ, ਜਿਹਨੂੰ ਮਾਣਕ ਦਾਸ ਲਿਖਿਆ ਹੋਇਆ ਉੱਥੇ ਚਵਾਰਾ ਸਾਹਿਬ ਗੁਰਦੁਆਰਾ ਪੱਥਰ ਦੀ ਸਿਲਾ 'ਤੇ, ਉਹੀ ਉਹ ਭਾਈ ਮਾਣਕ ਚੰਦ ਹੈ ਅਤੇ ਇਹਨੂੰ ਕੱਢਿਆ ਹੈ, ਜਿਸ ਕਰਕੇ ਗੁਰੂ ਜੀ ਬੜੇ ਪ੍ਰਸੰਨ ਹੋਏ ਹੈ ਅਤੇ ਇਹਦੇ ਪ੍ਰਾਣ ਦਾ ਨਾਸ ਹੋਏ ਸੀ। ਗੁਰੂ ਜੀ ਨੇ ਸੱਜਾ ਚਰਨ ਲਾ ਕੇ ਨਾ ਇਹਦੇ ਸੀਸ ਉੱਪਰ ਇਹਨੂੰ ਜੀਵਿਤ ਕਰ ਦਿੱਤਾ ਹੈ ਭਾਈ ਮਾਣਕ ਚੰਦ ਨੂੰ। ਇਹਦਾ ਨਾਂ ਫਿਰ ਉਸ ਵਕਤ ਰੱਖਿਆ ਭਾਈ ਜੀਵੜਾ। ਇਸ ਤਰ੍ਹਾਂ ਇਹ ਮਾਣਕ ਚੰਦ ਨੇ ਜਿਹੜਾ ਉਹ ਕੜ ਤੋੜਿਆ ਸੀ ਬੌਲੀ ਸਾਹਿਬ ਦਾ। ਇੱਥੇ ਕਵੀ ਜੀ ਨੇ ਗੰਗੂ ਖੱਤਰੀ ਦਾ ਲਿਖਿਆ ਹੋਇਆ ਹੈ, ਅਸਲ ਰੂਪ ਵਿੱਚ ਭਾਈ ਕਾਹਨ ਸਿੰਘ ਨਾਭਾ ਜੀ ਨੇ ਵੀ ਮਾਣਕ ਚੰਦ ਦਾ ਨਾਮ ਹੀ ਦਿੱਤਾ ਹੋਇਆ ਹੈ। ਅਤੇ ਉਸ ਵਕਤ ਭਾਈ ਮਾਣਕ ਚੰਦ ਨੂੰ ਸਤਿਗੁਰੂ ਜੀ ਨੇ ਜਿਹੜਾ ਸੀ ਗੁਰਮਤਿ ਪ੍ਰਚਾਰ ਵਾਸਤੇ ਮੰਜੀ ਬਖਸ਼ੀ। ਇੱਥੇ ਕਵੀ ਜੀ ਨੇ ਗੰਗੂ ਖੱਤਰੀ ਲਿਖਿਆ ਹੈ, ਉਂਝ ਅਸਲ ਰੂਪ ਵਿੱਚ ਜਿਹੜਾ ਹੈ ਉਹ ਮਾਣਕ ਚੰਦ ਹੈ ਸੀ।
ਸਤਿਗੁਰ ਭੇਜਿਓ ਦਿੱਲੀ ਵਾਏ,
ਇਹਨੂੰ ਜਦੋਂ ਸਤਿਗੁਰੂ ਜੀ ਨੇ ਤੇ ਬਖਸ਼ਿਸ਼ ਕੀਤੀ ਹੈ ਤੇ ਗੱਲ ਕੀ ਸੀ, ਇਹ ਗੰਗੂ ਜਿਹੜਾ ਖੱਤਰੀ ਸੀ ਇਹ ਚੰਗਾ ਕਾਲ ਵਿਹਾਰ ਪਹਿਲਾਂ ਕਰਦਾ ਸੀ, ਗਰੀਬੀ ਆ ਗਈ, ਇਹ ਸੰਗਤ ਨਾਲ ਆਇਆ ਇੱਥੇ ਗੋਇੰਦਵਾਲ ਸਾਹਿਬ, ਸਤਿਗੁਰੂ ਜੀ ਦੀ ਚਰਨੀ ਪਿਆ ਹੈ। ਗੁਰੂ ਜੀ ਕਹਿਣ ਲੱਗੇ ਭਾਈ ਸਿੱਖਾ ਕੀ ਤੈਨੂੰ ਕੀ ਦੁੱਖ ਹੈ? ਇਹ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਆ ਮੈਂ ਮਹਾਰਾਜ ਸ਼ਾਹੂਕਾਰ ਹੋ ਜਾਂ, ਹੁੰਡੀ ਵਾਲਾ ਬਣ ਜਾਂ, ਹੁੰਡੀਆਂ ਕਰਨ ਵਾਲਾ ਹੁੰਡੀਦਾਰ ਹੋ ਜਾਂ। ਗੁਰੂ ਜੀ ਉਸ ਵਕਤ ਕਹਿਣ ਲੱਗੇ ਵੀ ਜੇ ਤੂੰ ਹੁੰਡੀਦਾਰ ਬਣਨਾ ਤਾਂ ਦਿੱਲੀ ਚਲਿਆ ਜਾ। ਜਿਸ ਕਰਕੇ ਦਿੱਲੀ ਚਲਿਆ ਗਿਆ, ਉੱਥੇ ਜਾ ਕੇ ਤਾਂ ਫਿਰ ਚੰਗਾ ਕੰਮ ਚੱਲਿਆ।
ਹੁੰਡੀ ਵਾਲ ਪਿਓ ਤਹਿ ਜਾਏ,
ਇਹ ਦਿੱਲੀ ਨੂੰ ਸਤਿਗੁਰੂ ਜੀ ਨੇ ਕਹਿ ਦਿੱਤਾ, ਉੱਥੇ ਜਾ ਕੇ ਹੁੰਡੀ ਵਾਲਾ ਹੋ ਗਿਆ। ਤਾਂ ਹੁੰਡੀ ਦਾ ਮਤਲਬ ਕੀ ਹੁੰਦਾ ਹੈ ਵੀ ਆ ਜਿਵੇਂ ਬੈਂਕਾਂ ਦੇ ਵਿੱਚ ਆ ਚੈੱਕ ਡਰਾਫਟ ਜੇ ਦੇ ਦਿੰਦੇ ਆ ਅਤੇ ਉਹ ਅਗਲੇ ਬੰਨੇ ਦੇ ਕੇ ਅਤੇ ਪੈਸੇ ਲੈ ਲਈਦੇ ਹੈ, ਅਤੇ ਪਹਿਲਾਂ ਇਹ ਹੁੰਡੀ ਕਰੀਦੀ ਸੀ। ਪਹਿਲਾਂ ਹੁੰਡੀ ਵਾਲਾ ਕਿਹਨੂੰ ਕਹੀਦਾ ਹੈ? ਜਿਹੜਾ ਜਿਸ ਸ਼ਾਹੂਕਾਰ ਨੂੰ ਹੁੰਡੀ ਦੀ ਰਕਮ ਦਿੱਤੀ ਜਾਵੇ ਨਾ, ਜਮ੍ਹਾਂ ਕਰਵਾਈ ਜਾਵੇ, ਉਹ ਹੁੰਦਾ ਹੈ ਹੁੰਡੀ ਵਾਲਾ। ਅਤੇ ਉੱਥੇ ਭਾਈ ਸੰਤੋਖ ਸਿੰਘ ਜੀ ਨੇ ਇਵੇਂ ਸਾਖੀ ਲਿਖੀ ਹੋਈ ਹੈ ਵੀ ਜਦੋਂ ਇਹ ਦਿੱਲੀ ਵਿੱਚ ਚਲਿਆ ਗਿਆ ਅਤੇ ਇਹਦਾ ਚੰਗਾ ਕੰਮ ਚੱਲ ਗਿਆ, ਇਹ ਹੁੰਡੀਆਂ ਦੇਣ ਲੱਗ ਪਿਆ, ਅਤੇ ਉੱਥੇ ਸ਼ਾਹੂਕਾਰ ਇੱਕ ਸੀ ਮੁਗਲ, ਉਹ ਮੁਗਲ ਕੋਲ 1 ਲੱਖ ਜਿਹੜੀ ਮੋਹਰ ਸੀ ਉਹ ਹੁੰਡੀ ਦਾ ਕਾਗਜ਼ ਚਾਹੁੰਦਾ ਸੀ ਵੀ ਕੋਈ ਕਾਗਜ਼ ਕਰਕੇ ਦੇ ਦੇ ਮੈਨੂੰ, ਜ਼ਿੰਮੇਵਾਰੀ ਚੁੱਕ ਲਏ, ਕੋਈ ਲਾਹੌਰ ਪਜਾ ਦੇ ਮੇਰੀਆਂ ਸਾਰੀਆਂ ਮੋਹਰਾਂ, ਅਤੇ ਕੋਈ ਇੱਕ ਚਾਹੁੰਦਾ ਸੀ ਇੱਕੋ ਹੀ ਕਾਗਜ਼ ਕਰੇ ਕੋਈ, ਉਹ ਕੋਈ ਸ਼ਾਹੂਕਾਰ ਇੱਕ ਕਾਗਜ਼ ਕਰੇ ਨਾ। ਅਤੇ ਇਹ ਉੱਥੇ ਦਿੱਲੀ ਦੇ ਕੋਠੀਆਂ 'ਚ ਫਿਰਦਾ ਇਹ ਭਾਈ ਗੰਗੂ ਖੱਤਰੀ ਦੇ ਪਾਸ ਆਇਆ। ਉੱਥੇ ਆਣ ਕੇ ਕਹਿਣ ਲੱਗਾ ਕਿ ਆ ਮੇਰੀ ਤੂੰ ਹੁੰਡੀ ਕਰ ਦੇ, ਮੇਰੇ ਇੰਨੀਆਂ ਲੱਖ 1 ਲੱਖ ਮੋਹਰਾਂ ਹੈ, ਉਹਦੀ ਹੁੰਡੀ ਦਾ ਕਾਗਜ਼ ਕਰ ਦੇ ਤੂੰ। ਅਤੇ ਇਹਨੂੰ ਗੁਰੂ ਜੀ ਦਾ ਬਚਨ ਯਾਦ ਆਇਆ ਵੀ ਸਤਿਗੁਰੂ ਜੀ ਕਹਿੰਦੇ ਸੀ ਵੀ ਤੇਰਾ ਬੜਾ ਵਾਧਾ ਹੋਵੇਗਾ ਤੂੰ ਦਿੱਲੀ ਚਲਿਆ ਜਾ। ਇਹ ਕਹਿੰਦੇ ਵੀ ਮੈਂ ਕਾਗਜ਼ ਕਰ ਦਿੰਦਾ ਹਾਂ। ਇਸ ਤਰ੍ਹਾਂ ਇਹਨੇ ਉਹ ਕਾਗਜ਼ 1 ਲੱਖ ਮੋਹਰ ਦਾ ਹੁੰਡੀ ਦਾ ਕਰ ਦਿੱਤਾ। ਅੱਗੋਂ ਦਰਸ਼ਨੀ ਕਾਗਜ਼ ਇਹਨੂੰ ਦੇ ਦਿੱਤਾ, ਦਰਸ਼ਨੀ ਹੁੰਡੀ ਇਹਨੂੰ ਕਰ ਦਿੱਤੀ, ਵੀ 1 ਕਾਗਜ਼ ਇਹਦੇ ਮੁਗਲ ਦੇ ਹੱਥ ਵਿੱਚ ਦੇ ਦਿੱਤਾ ਵੀ ਆਹ ਲਾਹੌਰ ਜਾ ਕੇ ਫਲਾਣਾ ਫਲਾਣਾ ਸ਼ਾਹੂਕਾਰ ਹੈ, ਬਾਣੀਆਂ ਹੈ, ਅਤੇ ਉਹਦੇ ਕੋਲ ਜਾ ਕੇ ਤੂੰ ਲੈ ਲਈ। ਇਹ ਫਿਰ ਜਿਹੜਾ ਸੀ ਮੁਗਲ, ਇਹਨੇ ਤਾਂ ਜਾਣਾ ਸੀ, ਇਹਦੇ ਤੋਂ ਪਹਿਲਾਂ ਜਿਹੜੀ ਸੀ 1 ਲੱਖ ਮੋਹਰ ਉਹ ਭਾਈ ਗੰਗੂ ਖੱਤਰੀ ਨੇ ਲਾਹੌਰ ਪਹੁੰਚਾ ਦਿੱਤੀ। ਇਹ ਜਦੋਂ ਉੱਥੇ ਗਿਆ, ਇਹ ਪੁੱਛਦਾ ਪਛਾਉਂਦਾ ਬਾਣੀ ਦੀ ਹੱਟੀ ਕੋਲ ਗਿਆ, ਇਹਨੇ ਜਾ ਕੇ ਦੱਸੀ ਗੱਲ, ਉਹ ਕਹਿੰਦਾ ਵੀ ਕਾਗਜ਼ ਵਿਖਾ। ਇਹਨੇ ਕਾਗਜ਼ ਵਿਖਾਇਆ, ਉਹਨੇ 1 ਲੱਖ ਮੋਹਰ ਗਿਣ ਕੇ ਉਹਨੂੰ ਦੇ ਦਿੱਤੀ। ਇਹ ਬੜਾ ਖੁਸ਼ ਹੋਇਆ, ਜਿਸ ਕਰਕੇ ਗੰਗੂ ਖੱਤਰੀ ਦਾ ਉੱਥੇ ਬੜਾ ਕੰਮ ਚੱਲ ਗਿਆ। ਹੁੰਡੀ ਦਾ ਮਤਲਬ ਸੌਖੇ ਤਰੀਕੇ ਨਾਲ ਇਵੇਂ ਹੈ ਵੀ ਜਿਵੇਂ ਆਪਾਂ ਹੁਣ ਇੱਥੇ ਹਾਂ, ਅਤੇ ਇੱਥੇ ਹੀ ਸਾਡੇ ਕੋਲ ਬੜਾ ਪੈਸਾ ਹੋਵੇ, ਅਤੇ ਅਸੀਂ ਕਿਸੇ ਨੂੰ ਕਹੀਏ, ਕਿਸੇ ਸ਼ਾਹੂਕਾਰ ਨੂੰ ਵੀ ਆਹ ਕਾਗਜ਼ ਕਰਕੇ ਮੈਨੂੰ ਦੇ ਦੇ, ਅਤੇ ਮੈਂ ਹੁਣ ਬੰਬੇ ਹੋਂ ਜਿਹੜਾ ਹੈ ਇਹ ਸਾਰਾ ਜਿਹੜਾ ਜਿੰਨਾ ਦਿਨ ਧਨ ਇੱਥੇ ਦਿੱਤਾ ਉੱਥੇ ਮੈਨੂੰ ਮਿਲ ਜਾਵੇ, ਇੱਥੋਂ ਜਿਹੜਾ ਕਾਗਜ਼ ਕਰਾ ਲੈਣਾ, ਅੱਗੋਂ ਸ਼ਾਹੂਕਾਰ ਨੇ ਲਿਖ ਕੇ ਦੇ ਦੇਣਾ ਕਾਗਜ਼। ਉਹ ਕਾਗਜ਼ ਲੈ ਕੇ ਜਾ ਕੇ ਜਿੱਥੇ ਦਾ ਉਹਨੇ ਪਤਾ ਦੱਸਿਆ ਬੰਬੇ ਜਾ ਕੇ ਉਹੀ ਕਾਗਜ਼ ਦੇ ਦੇਣਾ, ਅਤੇ ਉਹਨਾਂ ਜਿਹੜਾ ਹੈ ਆਪਣਾ ਪੈਸਾ ਜਿੰਨਾ ਇੱਥੇ ਜਮ੍ਹਾਂ ਕਰਾਇਆ ਉੱਥੋਂ ਲੈ ਲੈਣਾ। ਇਹ ਹੈ ਹੁੰਡੀ ਕਰਨੀ, ਇਹ ਹੈ ਹੁੰਡੀ ਵਾਲਾ ਸ਼ਾਹੂਕਾਰ ਜਿਹੜਾ ਇੱਥੋਂ ਕਾਗਜ਼ ਕਰਕੇ ਦੇ ਦੇਵੇ, ਅਤੇ ਅਗਲੇ ਬੰਨੇ ਜਾ ਕੇ ਉਹਨੀ ਆਪਾਂ ਰਕਮ ਪ੍ਰਾਪਤ ਕਰ ਲਈਏ। ਇਸ ਤਰ੍ਹਾਂ ਇਹ ਜਿਹੜਾ ਮੁਗਲ ਸੀ ਇਹਨੇ ਉੱਥੇ ਮੋਹਰਾਂ ਦਿੱਤੀਆਂ, ਲਾਹੌਰ ਆ ਕੇ ਲੈ ਲਈਆਂ, ਬੜਾ ਖੁਸ਼ ਹੋਇਆ। ਬਾਕੀ ਜਿਹੜੇ ਕਾਟ ਘੱਟ ਵੱਧ ਹੁੰਦਾ, ਖਰਚਾ ਹੁੰਦਾ, ਉਹ ਆਪਣਾ ਕੱਟ ਲੈਂਦੇ ਆ ਸ਼ਾਹੂਕਾਰ। ਇਸ ਤਰ੍ਹਾਂ ਇਹਨੂੰ ਬੜਾ ਨਫ਼ਾ ਹੋਇਆ ਉੱਥੇ।
ਚੱਲੀ ਹੁੰਡੀ ਤਬ ਵਾਧਾ ਪਇਓ,
ਜਦੋਂ ਇਹਦੀ ਹੁੰਡੀ ਕਹਿੰਦੇ ਬੜੀ ਚੱਲ ਗਈ, ਤਾਂ ਬੜਾ ਇਹਦਾ ਕਾਰੋਬਾਰ ਸ਼ਾਹੂਕਾਰ ਬਣ ਗਿਆ, ਬੜਾ ਇਹਦਾ ਵਾਧਾ ਹੋ ਗਿਆ।
ਬਦੀ ਦਰਬ ਤਿਸ ਗਰਬਾਇਓ,
ਬਦੀ ਦਰਬ ਤਿਸ ਗਰਬਾਇਓ, ਜਦੋਂ ਇਹਦੇ ਕੋਲ ਬਹੁਤਾ ਪੈਸਾ ਹੋ ਗਿਆ ਨਾ ਗੰਗੂ ਖੱਤਰੀ ਕੋਲ, ਇਹਨੂੰ ਹੰਕਾਰ ਆ ਗਿਆ ਉੱਥੇ।
ਦੋਹਰਾ ਸ਼੍ਰੀ ਗੁਰ ਭੇਜੀ ਹੁੰਡੀ।
ਇਸ ਪ੍ਰਕਾਰ ਸਤਿਗੁਰ ਜੀ ਨੇ ਗੁਰੂ ਤੇਗ ਬਹਾਦਰ ਗੁਰੂ ਅਮਰਦਾਸ ਮਹਾਰਾਜ ਨੇ ਉੱਥੇ ਹੁੰਡੀ ਭੇਜੀ ਹੈ। ਉੱਥੇ ਕੀ ਗੱਲ ਸੀ, ਇੱਕ ਸਿੱਖ ਬ੍ਰਾਹਮਣ ਆਇਆ, ਉਹਦੀ ਲੜਕੀ ਜਵਾਨ ਸੀ, ਉਹਨੇ ਆ ਕੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਗਰੀਬ ਬ੍ਰਾਹਮਣ ਹਾਂ, ਜੇ ਤੁਸੀਂ ਕਿਰਪਾ ਕਰੋ ਕੰਨਿਆ ਦੀ ਸ਼ਾਦੀ ਕਰਨੀ, ਥੋੜ੍ਹੀ ਮਾਇਆ ਦਾ ਇੰਤਜ਼ਾਮ ਹੋ ਜੇ। ਅਤੇ ਸਤਿਗੁਰੂ ਜੀ ਨੇ ਉਸ ਪਰਖ ਦਾ ਸਮਾਂ ਆਇਆ ਗੰਗੂ ਖੱਤਰੀ ਦਾ, ਹੁੰਡੀ ਲਿਖ ਕੇ ਦੇ ਦਿੱਤੀ, ਉਹ ਕਾਗਜ਼ ਲਿਖ ਕੇ ਦੇ ਦਿੱਤਾ ਵੀ ਆ ਸਿੱਖ ਨੂੰ ਤੂੰ ਜਿਹੜਾ ਅਸੀਂ ਭੇਜ ਰਹੇ ਹਾਂ ਬ੍ਰਾਹਮਣ ਸਿੱਖ, ਇਹਨੂੰ 50 ਰੁਪਏ ਦੇ ਦੇ। ਜਦੋਂ ਇਹਨੂੰ 50 ਰੁਪਏ ਦੇ ਕੇ ਸਿੱਖ ਨੂੰ ਉੱਥੇ ਭੇਜਿਆ ਹੈ ਦਿੱਲੀ ਵਿੱਚ, ਇਹ ਵੇਖ ਕੇ 50 ਰੁਪਏ ਦੇਣੋਂ ਬੇਈਮਾਨ ਹੋ ਗਿਆ ਗੰਗੂ ਖੱਤਰੀ, ਅਤੇ ਕੀ ਕਹਿੰਦਾ ਅੱਗੋਂ ਵੱਧ ਘੱਟ ਬੋਲਦਾ, ਕਹਿੰਦਾ ਕਿਹੜੇ ਗੁਰੂ ਦੀ ਤੁਸੀਂ ਹੁੰਡੀ ਲਈ ਫਿਰਦੇ ਹੋ, ਇਹ ਮੈਨੂੰ ਨਹੀਂ ਕੋਈ ਪਤਾ ਹੈ। ਉਹ ਵਿਚਾਰਾ ਬ੍ਰਾਹਮਣ ਉਹ ਖਾਲੀ ਹੱਥ ਦਿੱਲੀਓਂ ਚੱਲਦਾ ਚਲਾਉਂਦਾ ਮੁੜ ਕੇ ਆ ਗਿਆ। ਸਤਿਗੁਰੂ ਜੀ ਉਸ ਵਕਤ ਗੁਰੂ ਜੀ ਨੇ ਨਾਰਾਜ਼ਗੀ ਕੀਤੀ ਵੀ ਵੇਖੋ ਮਾਇਆ ਦਾ ਐਸਾ ਹੀ ਸੁਭਾਅ ਹੈ, ਦੁਨੀਆ ਐਸੀ ਹੈ, ਮਾਇਆ ਵੇਖ ਕੇ ਡੋਲ ਜਾਂਦੀ ਹੈ। ਦਾਦ ਪਿਆਰੀ ਵਿਸਰਿਆ ਦਾ ਤਾਰਾ, ਜਾਣੇ ਨਾਹੀ ਮਰਨ ਵਿਚਾਰਾ, ਵੀ ਜਿਹੜੇ ਗੁਰੂ ਨੇ ਦਿੱਤੀ ਹੈ ਦਾਦ ਉਹਨੂੰ ਫਿਰ ਬੰਦਾ ਭੁੱਲ ਜਾਂਦਾ ਹੈ, ਮਰਨਾ ਮਰਾਉਣਾ ਭੁੱਲ ਜਾਂਦਾ, ਫਿਰ ਟੇਢਾ ਹੋ ਜਾਂਦਾ ਹੈ। ਇਸ ਪ੍ਰਕਾਰ ਗੁਰੂ ਜੀ ਨੇ ਇਹ ਲਿਖ ਕੇ ਹੁੰਡੀ ਦਿੱਤੀ ਵੀ ਫਲਾਣਾ ਫਲਾਣਾ ਸਾਡਾ ਸਿੱਖ ਗੰਗੂ ਖੱਤਰੀ ਦਿੱਲੀ ਵਿੱਚ ਰਹਿੰਦਾ ਹੈ, ਇਹ ਬ੍ਰਾਹਮਣ ਤੋਂ ਉਹਦੇ ਪਾਸੋਂ 50 ਰੁਪਏ ਲੈ ਲਈ, ਸਾਡੇ ਵੱਲੋਂ ਕਹਿ ਦੇਵੇਂ।
ਗੰਗੂ ਮਾਨੀ ਨਾਹੀ,
ਗੰਗੂ ਖੱਤਰੀ ਨੇ ਮੰਨੀ ਨਹੀਂ, ਕਹਿੰਦਾ ਕਿਹੜੇ ਗੁਰੂ ਦੀ ਹੁੰਡੀ ਲੈ ਗਿਆ, ਮੈਂ ਨਹੀਂ ਜਾਣਦਾ ਕਿਸੇ ਨੂੰ।
ਤਿਸ ਕਰ ਤਿਸ ਕੋ ਤੁਰਤ ਹੀ,
ਉਹ ਗੁਰੂ ਜੀ ਦੀ ਕਹਿੰਦੇ ਉਸ ਵਕਤ ਨਾਰਾਜ਼ਗੀ ਹੋ ਗਈ, ਜਿਸ ਕਰਕੇ ਇਸ ਦਾ ਤੁਰਤ ਬੜਾ ਉਸੇ ਵੇਲੇ।
ਘਾਟਾ ਆਇਓ ਨਾਹੀ,
ਘਾਟਾ ਆਇਓ ਤਾਹੀ, ਕਹਿੰਦੇ ਇਹਨੂੰ ਘਾਟਾ ਆ ਗਿਆ, ਤਾਂ ਦਿਨੋਂ ਦਿਨ ਫਿਰ ਕੰਮ ਡਿੱਗ ਪਿਆ। ਹੁਣ ਜਿੱਥੇ ਗੁਰੂ ਦੀ ਮਿਹਰ ਹੈ ਉੱਥੇ ਤਾਂ ਕਈ ਕੁਝ ਹੋ ਜਾਣਾ, ਜਿੱਥੇ ਗੁਰੂ ਦੀ ਮਿਹਰ ਨਹੀਂ ਹੈ ਉੱਥੇ ਤਾਂ ਕੁਝ ਨਹੀਂ ਹੋਣਾ ਹੈ। ਨਦਰ ਪੱਠੀ ਜੇ ਕਰੇ ਸੁਲਤਾਨਾ ਕਹੋ ਕਿਰਾਏ ਦਾ, ਉੱਥੇ ਤਾਂ ਪਾਤਸ਼ਾਹ ਲੋਕਾਂ ਨੂੰ ਘਾਹ ਖਾਣੇ ਪੈ ਜਾਂਦੇ ਆ, ਜਿੱਥੇ ਗੁਰੂ ਦੀ ਮਿਹਰ ਨਾ ਹੋਵੇ। ਜਿਸ ਕਰਕੇ ਗੁਰੂ ਦੀ ਨਾਰਾਜ਼ਗੀ ਹੋ ਗਈ, ਇਹ ਗੰਗੂ ਖੱਤਰੀ ਫਿਰ ਕੰਗਾਲ ਦਾ ਕੰਗਾਲ ਹੋ ਗਿਆ ਉੱਥੇ।
ਚੌ ਪਈ ਮੁੜ ਗੁਰ ਕੀ ਉਸ ਟਹਿਲ ਕਮਾਈ,
ਉੱਥੇ ਜਦੋਂ ਇਹਨੂੰ ਘਾਟਾ ਪੈ ਗਿਆ, ਫਿਰ ਇਹਨੂੰ ਮਾਰ ਵੱਜੀ, ਫਿਰ ਸੋਚਿਆ ਵੀ ਉਹ ਮਨਾ ਤੂੰ ਤੇ ਗੁਰੂ ਤੋਂ ਬੇਮੁੱਖ ਹੋ ਗਿਆ ਹੈ, ਆਹ ਪੈਸੇ ਨੂੰ ਵੇਖ ਕੇ ਤੂੰ ਹੰਕਾਰੀ ਹੋ ਗਿਆ। ਜਿਵੇਂ ਗੁਰਬਾਣੀ ਦੇ ਬਚਨ ਹੈ, माटी का पुत्रा कैसे नचित है, देखे देखे सुने बोले धौर्यो फिरत है, जब कछ पावे गर्व करत है, माया लगी माया गई तब रोवन लगत है। जो कुछ पा लैंदा है फिर तो हंकारी इन्ना करता है बस लोगों गल्लां दे गल्लां, मैं इन्नी कमाई की है फलाने ने की कीता है, बड़िया गल्लां करता है। जो वह पैसा अपने घरों चलिया जाता फिर मूँह तां कर कर रोंदा है। इस तरह बंदे का सुभा है, जो पैसा आया हंकार हो गया, गुरु का वचन ना मनिया, अखीर जो मार वजी फिर सोचता बचाता भी गुरु तो मैं बेमुख हो गया हाँ।
फिर सतगुर मन कृपाई,
फिर उतो जो वापस इन्हें दिल्ली में आप करजाई हो गया गंगू खत्री। इन्हें फिर की किया, रातों रात दिल्ली निकलिया है, रातों रात निकल के चलता चला श्री गोइंदवाल साहब पहुंचा। इतने आ के सतगुरु जी के सन्मुख नहीं होया, भी गुरु जी के मत्थे नहीं लगा है ये, आ गए तो उस वक्त बौली साहब की जी सेवा सी वो चल रही सी, आ गए लग पाया कर, कपड़े भी ये नवे से कहते कपड़े भी नहीं वेखे, लोग लज्जा छड़ दिती है, ना किसी नूं बोल ना किसी नूं बोलता है ना किसी नूं बुलाउंदा है। तो सेवा इन्नी फिर कर लगा, पिठ ते चिकटा चुक चुक के खड़ता बौली साहब थले, रात दिन एक कर दिता है गुरु जी के चरणों का। इन्हें गुरु के सन्मुख तो नहीं होया है, गुरु जी का स्वरूप की जिहड़ी मूर्त है अपने हिरदे च टिका ली, इन्हें अंदर ही अंदर ध्याया करे गुरु जी नूं, कदे कदे चोरी चोरी गुरु जी का दर्शन भी कराया करे। सतगुरु जी ते हुण सेवा करदे सारे नूं वेंदे सन भी गंगू खत्री भी आया होया है, सच्चे पातशाह जी ने परख का समा जाण के इहनूं बुलाया ही ना, ये उत्थे सेवा करी जावे दिन ब दिन सेवा, बड़ी सेवा इन्हें कमाई, जिस करके सतगुरु जी ने फिर इहदे कृपा भरी दृष्टि की है।
तो भई बीबी के ब्याह तैयारी,
फिर गुरु जी ने इन्हें एक दिन इन बुलाया है, इन सद्या गंगू खत्री कि भाई गुरु सिखा तेरे दुख सारे दूर हो गए, असं तेरे ते प्रसन्न हो गए हाँ। उस वक्त गुरु जी ने भाई संतोख सिंह जी ने लिखा होया है भी इनू फिर जिहड़ा है गुरता कर, जिहड़े गुरता दे प्रचार वास्ते गुरमत दे प्रचार वास्ते मंजी थापी, इनू गुरमत का फिर इन मुखी सेवादार बनाया, इनू कहा भी भाई तेन सारिया रिद्धियां सिद्धियां बख्श दित्तियां, तू अपने नगर जाके तो उस संगत विच जाके लागे जाके होर पिंडा विच गुरु नानक देव महाराज की सिक्खी का प्रचार कर। इस तरह गुरु की खुशी लैके गया से कवि भाई संतोख सिंह जी ने इतों तक ही प्रसंग लिखा है। अगों जिहड़े कवि भाई रतन सिंह भंगू जी होर दसदे हन,
भेजियो गुर कृत लैन पहाड़ी, तो भई बीबी के ब्याह तैयारी,
इधरों कहते बीबी भानी जी जो सतगुरु जी के सपुत्री सन उन्होंने ब्याह की तैयारी हुई,
भेजियो गुर कृत लैन पहाड़ी,
गुरु जी ने ते बड़ी मेहर कर दिती सी, जिस करके सच्चे पातशाह जी कह लगे भी आ पहाड़ी इलाके विच जा उतों घ्यो की जिहड़ी सेवा करके लिया।
गंगू कई गुर सों हथ जोड़,
उस वक्त गंगू खत्री ने जिहड़ा हथ जोड़ के सतगुरु जी नूं बेनती कीती,
तुसीं करन उगराही भेजो मोर,
सच्चे पातशाह जी मेरे वर्गे महातण गरीब नूं तुसीं उगराही करन वास्ते गुरु की सेवा करन वास्ते भेज रहे हो,
तां देवी देव करामाती कने,
सच्चे पातशाह जी उत्थे दे देवी देवते उह पहाड़ां दे विच ते बड़े शक्तियां वाले हो जिहड़े आ जोग जोगणियां रहिंदे हन,
उहां उगराही हम किम बने,
महाराज जी उत्थे मैनूं किन्ने उगराही देनी है पहाड़ी लग विच, किन्नूं पता है तुहाडे बारे किन्ने जड़ी है मेरी गल मननी है,
उहां है प्रभती बुरी बलाए,
उत्थे पहाड़ी लोग बड़ी बुरी बला उह किथे काबू हुंदे हन,
सकै उन्हें किम को पतियाए,
महाराज मैं उन्होंने किवें पतिया सकदा, मैं किवें उन्हां दा मन बना सकदा भी मैं बड़ा है,
हमको दीजे ऐसी कला,
इस करके सच्चे पातशाह जी आप जी दे अनंत कला ठाकर लै चढ़िया बड़ी शक्तियां दे मालक हो, आ मेहर करो समुद्र विच बूंद मात्र मैनू भी कला शक्ति बख्श दिओ,
ज्यों कृत आवै प्रभति चला,
जिस करके महाराज ये दुनिया जड़ी है करामात नूं लेके मनदी है, आ शक्ति करामात होवेगी कोई मेरे नाल मत्था नहीं ला सकेगा, जिस करके
ਲੋਕ ਸ਼ਰਧਾ ਵਾਲੇ ਹੋ ਕੇ ਘਿਓ ਦੀ ਸੇਵਾ ਜਿਹੜੀ ਹੈ ਬੜੀ ਕਰਨਗੇ, ਆਪੇ ਆਵੇਗਾ ਘਿਓ ਗੋਇੰਦਵਾਲ ਸਾਹਿਬ।
ਦੋਹਰਾ ਤਿਉਂ ਸਤਿਗੁਰ ਗੰਗੂ ਕਹੋ,
ਤੋ ਸਤਿਗੁਰ ਗੰਗੂ ਕਹੋ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਗੰਗੂ ਖੱਤਰੀ ਨੂੰ ਇਸ ਤਰ੍ਹਾਂ ਬਚਨ ਕਿਹਾ,
ਤੋਂ ਰਸਨਾ ਹਮ ਬਾਂਸ,
ਤੋਂ ਰਸਨਾ ਹਮ ਬਾਂਸ। ਵੀ ਇਹ ਗੰਗੂ ਖੱਤਰੀ, ਜਦ ਤੇਰੇ ਤੇ ਸਾਡੀ ਮਿਹਰ ਹੈ, ਤੂੰ ਜਿੱਥੇ ਜਾਵੇਂਗਾ ਤੇਰੀ ਰਸਨਾ ਦੇ ਉੱਪਰ ਅਸੀਂ ਵਾਸਾ ਕਰਾਂਗੇ, ਵਸਾਂਗੇ ਤੇਰੇ ਰਸਨਾ ਉੱਪਰ, ਜਿਹੜਾ ਬਚਨ ਕਰੇਗਾ ਪੂਰਾ ਹੋਵੇਗਾ।
ਜਿਉਂ ਤੂੰ ਚਾਹੇ ਤਿਉਂ ਹੋਵੇ,
ਜਿਵੇਂ ਤੂੰ ਚਾਹੇਗਾ ਵੀ ਇਸ ਤਰ੍ਹਾਂ ਹੋ ਜਾਵੇ, ਉਸੇ ਤਰ੍ਹਾਂ ਹੀ ਹੋਵੇਗਾ।
ਤੂੰ ਰੱਖੇ ਕਰੇ ਨਾਸ,
ਤੂੰ ਰੱਖੇ ਕਰੇ ਨਾਸ। ਜੇ ਤੂੰ ਕਵੇਂਗਾ ਨਾ ਵੀ ਫਲਾਣਾ ਰਹਿ ਜੇ, ਉਹ ਰਹਿ ਜਾਊਗਾ। ਜੇ ਤੂੰ ਕਹਿ ਵੀ ਇਹਦਾ ਨਾਸ ਹੋ ਜੇ, ਉਹਦਾ ਨਾਸ ਹੋ ਜਾਊਗਾ। ਇਸ ਕਰਕੇ ਰੱਖਣ ਵਾਲਾ, ਨਾਸ ਕਰਨ ਵਾਲਾ ਤੂੰ ਹੋਵੇਂਗਾ, ਤੇਰੀ ਰਸਨਾ ਦੇ ਉੱਪਰ ਅਸੀਂ ਵਸਾਂਗੇ।
ਜੋ ਪਈ ਇਤੋਂ ਬਚਨ ਲੈ ਪ੍ਰਫੁੱਲਤ ਪਇਓ,
ਇਹ ਬਚਨ ਜਦੋਂ ਸੁਣੇ ਸਤਿਗੁਰ ਜੀ ਦੇ, ਆਨੰਦ ਦੇ ਖੁਸ਼ੀ ਦੇ ਨਾਲ ਭਰ ਗਿਆ, ਸੰਭਾਲੀ ਨਹੀਂ ਜਾਂਦੀ ਖੁਸ਼ੀ।
ਪਹੁੰਚ ਪਰਬਤ ਹੈ ਉਨ ਸਭ ਜਿੱਤ ਲਇਓ,
ਇਸ ਤਰ੍ਹਾਂ ਇਹ ਪਰਬਤ ਪਹਾੜੀਆਂ ਵਿੱਚ ਪਹੁੰਚ ਗਿਆ, ਇਲਾਕੇ ਵਿੱਚ ਜਿੱਥੇ ਸਤਿਗੁਰ ਜੀ ਨੇ ਭੇਜਿਆ ਸੀ, ਉੱਥੇ ਜਾ ਕੇ ਜਿੰਨੇ ਵੀ ਇਹਦੇ ਨਾਲ ਕੇ ਯੋਗੀ ਸਿੱਧ ਨੇ ਮੱਥਾ ਲਾਇਆ ਵੀ ਸ਼ਕਤੀ ਵਿਖਾਉਣ ਦੀ ਕੋਸ਼ਿਸ਼ ਕੀਤੀ, ਇਹ ਉੱਥੇ ਜਾ ਕੇ ਇਹਨੇ ਸਾਰਿਆਂ ਨੂੰ ਜਿੱਤ ਲਿਆ ਹੈ। ਕਿਉਂਕਿ ਰਸਨਾ ਉੱਪਰ ਸਤਿਗੁਰੂ ਜੀ ਵੱਸਦੇ ਹੈ ਨਾ, ਅਤੇ ਪ੍ਰਭ ਜੀ ਵਸੇ ਸਾਧਗੀ ਰਸਨਾ, ਇਸ ਤਰ੍ਹਾਂ ਸਾਧ ਦੀ ਰਸਨਾ ਦੇ ਗੁਰੂ ਜੀ ਵੱਸਦੇ, ਪਰਮੇਸ਼ੁਰ ਵੱਸਦੇ ਆ, ਉਹਦਾ ਤਾਂ ਬਚਨ ਹਰ ਕੋਈ ਪੂਰਾ ਹੁੰਦਾ, ਜਿਸ ਕਰਕੇ ਸਾਰੇ ਪਹਾੜੀਆਂ ਨੂੰ ਇਹਨੇ ਜਿੱਤ ਲਿਆ ਹੈ।
ਲਾਏ ਮੰਜੀ ਗੁਰ ਆਪ ਵਹਿ ਬਹਿਓ,
ਪਰ ਇਹਨੇ ਕਹਿੰਦੇ ਭੁੱਲ ਕਰ ਲਈ, ਉੱਥੇ ਜਾ ਕੇ ਇਹਨੇ ਮੰਜੀ ਲਾ ਲਈ ਹੈ, ਗੁਰੀ ਬਣ ਕੇ ਪੈ ਗਿਆ, ਕਹਿੰਦਾ ਗੋਇੰਦਵਾਲ ਸਾਹਿਬ ਵਾਲਾ ਗੁਰੂ ਹੁਣ ਮੈਂ ਹਾਂ।
ਕ੍ਰਿਤ ਘਨੋ ਵੱਲ ਗੁਰ ਘੱਲ ਦਿਓ,
ਜਿਹੜਾ ਘਿਓ ਸੀ ਉਹ ਇਹਨੇ ਕਹਿੰਦੇ ਗੁਰੂ ਦੇ ਵੱਲ, ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਜੋ ਸਪੁੱਤਰੀ ਬੀਬੀ ਭਾਨੀ ਜੀ ਦੀ ਸ਼ਾਦੀ 'ਤੇ ਚਾਹੀਦਾ ਸੀ, ਉਹ ਘਿਓ ਦੇ ਘੱਲ ਦਿੱਤਾ ਹੈ, ਆਪ ਉੱਥੇ ਗੁਰੂ ਬਣ ਕੇ ਬਹਿ ਗਿਆ, ਮੰਜੀ ਲਾਲੀ ਬੜੀ ਵੱਡੀ ਇਹਨੇ।
ਬੀਬੀ ਭਾਨੀ ਕੇ ਵਿਆਹ ਨਾ ਆਇਆ,
ਇਹ ਕਹਿੰਦੇ ਉੱਥੇ ਆਰੇ ਲੱਗ ਗਿਆ, ਕਿਉਂਕਿ ਹੁਣ ਜਦੋਂ ਸ਼ਕਤੀ ਮਿਲ ਜੀ ਫਿਰ ਕਿਹਦਾ ਜੀ ਕਰਦਾ ਨਿਕਲਣ ਨੂੰ, ਉੱਥੇ ਦੀ ਮੰਨਤਾ ਪੂਜਦਾ ਬੜੀ ਹੋਣ ਲੱਗ ਪਈ, ਲੋਕ ਮੱਥੇ ਟੇਕਣ ਲੱਗ ਪਏ, ਜਿਹੜੀ ਸੇਵਾ ਜੀ ਕਰਨ ਲੱਗ ਪਏ, ਜਿਸ ਕਰਕੇ ਬੀਬੀ ਭਾਨੀ ਜੀ ਦੀ ਸ਼ਾਦੀ ਉੱਪਰ ਆਇਆ ਨਾ।
ਬਚਨ ਗੁਰੂ ਮਤ ਲਵੇ ਹਟਾਇਆ,
ਬਚਨ ਗੁਰੂ ਮਤ ਲਵੇ ਹਟਾਇਆ, ਵੀ ਕਦੇ ਮਤਾਂ ਗੁਰੂ ਮੇਰਾ ਜਿਹੜਾ ਬਚਨ ਹੀ ਹਟਾ ਦਿੰਦੇ ਹੋਣ, ਵੀ ਚਲੇ ਜਾਵਾਂ ਗੋਇੰਦਵਾਲ ਸਾਹਿਬ, ਆ ਜਿੰਨੀਆਂ ਸ਼ਕਤੀਆਂ ਹੈ ਜਿੰਨੀਆਂ ਕਰਾਮਾਤ ਆ ਗੁਰੂ ਜੀ ਮੇਰੇ ਕੋਲ ਲੈ ਲੈਣ, ਅਤੇ ਮੈਨੂੰ ਫਿਰ ਸੱਖਣੇ ਦਾ ਸੱਖਣਾ ਹੀ ਕਰ ਦੇਣ। ਇਸ ਤਰ੍ਹਾਂ ਇਹ ਇਸੇ ਡਰ ਦਾ ਮਾਰਾ ਇਹ ਆਇਆ ਨਾ ਗੋਇੰਦਵਾਲ ਸਾਹਿਬ।
ਸੋ ਸੁਣੈ ਸਤਿਗੁਰ ਗੁੱਸਾ ਕੀਆ,
ਸੋ ਸੁਣ, ਜਦੋਂ ਸਤਿਗੁਰ ਜੀ ਨੇ ਸੁਣਿਆ ਵੀ ਇਹਦੇ ਗੰਗੂ ਖੱਤਰੀ ਤੋਂ ਉੱਥੋਂ ਮੁੜਿਆ ਹੀ ਨਹੀਂ ਹੈ, ਘਿਓ ਭੇਜ ਦਿੱਤਾ ਹੈ, ਅਤੇ ਸਤਿਗੁਰ ਜੀ ਨੇ ਫਿਰ ਨਾਰਾਜ਼ਗੀ ਕੀਤੀ ਹੈ।
ਮੁੱਖ ਕਾਲਾ ਗੰਗੂ ਕਹਿ ਦਿਆ,
ਸਤਿਗੁਰ ਜੀ ਨੇ ਸੁਣਦਿਆਂ ਸਾਰੇ ਸੁੱਤੇ ਸਿੱਧ ਕਹਿ ਦਿੱਤਾ ਵੀ ਆ ਸ਼ਕਤੀਆਂ ਜੇ ਕਰਕੇ ਟੇਢਾ ਜਿਹਾ ਹੋ ਗਿਆ, ਜਾਂ ਗੰਗੂ ਤੇਰਾ ਮੂੰਹ ਕਾਲਾ ਹੋਵੇ।
ਗੰਗੂ ਬਚਨ ਸੁਣ ਸ਼ੀਸ਼ਾ ਲਿਆ,
ਇਹ ਜਦੋਂ ਸਿੱਖ ਗਿਆ ਉਹਨੇ ਕਿਹਾ ਵੀ ਤੂੰ ਤੇ ਗੁਰੂ ਵੱਲੋਂ ਸਰਾਪਿਆ ਗਿਆ ਹੈ, ਅਤੇ ਤੂੰ ਤੇ ਗੁਰੂ ਦਾ ਬਚਨ ਨਹੀਂ ਮੰਨਿਆ ਹੈ, ਤੂੰ ਸੇਵਾ ਲਈ ਭੇਜਿਆ ਇੱਥੇ ਆ ਕੇ, ਆਪ ਹੀ ਮੰਜੀ ਲਾ ਲਈ, ਗੁਰੂ ਵੱਲੋਂ ਸਰਾਪ ਹੋ ਗਿਆ ਤੈਨੂੰ, ਬਚਨ ਹੋ ਗਏ ਤੈਨੂੰ, ਅਤੇ ਵੀ ਤੇਰਾ ਮੂੰਹ ਕਾਲਾ ਹੋਵੇ। ਇਹਨੇ ਵੀ ਮੇਰਾ ਮੂੰਹ ਕਾਲਾ ਕਿਤੇ ਹੋ ਤਾਂ ਨਹੀਂ ਗਿਆ, ਸ਼ੀਸ਼ਾ ਫੜ ਕੇ ਬਹਿ ਗਿਆ ਇਹ।
ਮੁੱਖ ਕਾਲਾ ਨਿਜ ਦਰਸ਼ਨ ਕੀਆ,
ਜਦੋਂ ਇਹਨੇ ਸ਼ੀਸ਼ਾ ਵੇਖਿਆ, ਆਇਨਾ ਵੇਖਿਆ, ਇਹ ਕੀ ਵੇਖਦਾ ਹੈ, ਮੂੰਹ ਇਹਦਾ ਕਾਲਾ ਹੋਇਆ ਪਿਆ ਹੈ ਰੱਬ ਵੱਲੋਂ।
ਬਚ ਸਤਿਗੁਰ ਕਿਉਂ ਮਿਟ ਤੋਂ ਨਾਹੀਂ,
ਇਸ ਪਰ ਪ੍ਰਕਾਰ ਬਚ ਸਤਿਗੁਰ ਮਿਟ ਤੋਂ ਨਾਹੀਂ, ਜਿਹੜਾ ਗੁਰੂ ਜੀ ਦਾ ਬਚਨ ਕੀਤਾ ਹੈ ਨਾ ਭਾਈ, ਉਹ ਕਦੀ ਮਿਟਦਾ ਨਹੀਂ ਹੈ। ਗੁਰ ਕਾ ਬਚਨ ਸਦਾ ਅਬਿਨਾਸੀ, ਗੁਰ ਕਾ ਬਚਨ ਅਟਲ ਛੇਦ, ਗੁਰ ਕਾ ਬਚਨ ਕੱਟੇ ਭਰਮ ਭੇਦ, ਗੁਰ ਕਾ ਬਚਨ ਕਥੋ ਨਾ ਜਾਏ। ਗੁਰੂ ਦਾ ਬਚਨ ਕਦੀ ਵਿਅਰਥ ਨਹੀਂ ਜਾਂਦਾ ਹੈ, ਗੁਰ ਦਾ ਬਚਨ ਅਟਲ ਹੈ, ਹੋ ਕੇ ਰਹਿਣਾ ਹੈ, ਅਛੇਦ ਕੱਟਣ ਤੋਂ ਰਹਿਤ ਹੈ। ਗੁਰੂ ਦਾ ਜਿਹੜਾ ਬਚਨ ਸਦਾ ਅਬਿਨਾਸੀ ਨਾਸ਼ ਤੋਂ ਰਹਿਤ ਹੈ, ਜਿੱਥੇ ਗੁਰੂ ਬਚਨ ਕਰ ਦੇਣ ਉਹ ਕਿੱਥੇ ਮਿਟ ਸਕਦਾ ਹੈ। ਇਸ ਪ੍ਰਕਾਰ ਭਾਈ ਸੱਚੇ ਗੁਰੂ ਜਿਹੜੇ ਹੋਣ ਪੂਰੇ ਕਮਾਈ ਵਾਲੇ, ਜਿਹੜੇ ਲੋਕ ਪਰਲੋਕ ਵਿੱਚ ਸਹਾਇਤਾ ਕਰਨ ਵਾਲੇ ਉਹਨਾਂ ਦਾ ਬਚਨ ਹੀ ਕਦੀ ਕੱਟਿਆ ਜਾਂਦਾ ਮਿਟਦਾ ਨਹੀਂ ਹੈ।
ਸੋ ਚੁਰੈ ਬਹੁ ਮਨ ਕੇ ਮਾਹੇ,
ਮਨ ਵਿੱਚ ਬੜਾ ਝੂਠਾ ਮਨਾ ਤੂੰ ਖੋਟਿਆ, ਤੂੰ ਗੁਰੂ ਦੇ ਬਚਨ ਤੋਂ ਉੱਕ ਗਿਆ ਹੈ ਕਿ ਉਦੋਂ ਇਵੇਂ ਚੜ੍ਹਦੀ ਕਲਾ ਵਾਸਤੇ ਇਵੇਂ ਪਿੱਛੇ ਰਹਿ ਗਏ ਇੱਥੇ।
ਔਰ ਇੱਥੋਂ ਨਾ ਹੀ ਅੱਗੇ ਕਹਾਣੀ,
ਜੇ ਕਵੀ ਜੀ ਕਹਿੰਦੇ ਔਰ ਕਥੋਂ ਨੇ ਅੱਗੇ ਕਹਾਣੀ। ਇਹ ਖਾਲਸਾ ਜੀ ਇਹ ਸਾਖੀ ਤਾਂ ਹੋਰ ਹੈ ਇਹਨਾਂ ਦੀ ਭਾਈ ਗੰਗੂ ਖੱਤਰੀ ਦੀ, ਮੈਂ ਹੁਣ ਅੱਗੇ ਨਹੀਂ ਕਹਿੰਦਾ ਹਾਂ।
ਗ੍ਰੰਥ ਵਦਨ ਤੇ ਸ਼ੰਕ ਮਨ ਆਣੀ,
ਆ ਮੇਰੇ ਮਨ ਦੇ ਵਿੱਚ ਸ਼ੰਕਾ ਜੀ ਆ ਗਈ ਹੈ ਵੀ ਜੇ ਸਾਰੀ ਮੈਂ ਸਾਖੀ ਕਵਾਂ ਗੰਗੂ ਖੱਤਰੀ ਦੀ ਅਤੇ ਇਹ ਜਿਹੜੀ ਹੈ ਫਿਰ ਜਿਹੜੀ ਹੈ ਗ੍ਰੰਥ ਵੱਧ ਜਾਵੇਗਾ, ਗ੍ਰੰਥ ਵਿੱਚ ਬੋਲਦਾ ਹੋ ਜਾਵੇਗੀ। ਇਸ ਕਰਕੇ ਇਹਨਾਂ ਕੀ ਦੱਸਿਆ ਵੀ ਗੰਗੂ ਖੱਤਰੀ ਨੂੰ ਇਸ ਤਰ੍ਹਾਂ ਗੁਰੂ ਜੀ ਪਾਸੋਂ ਬਖਸ਼ਿਸ਼ ਹੋਈ ਸੀ।
ਬਚਨ ਰਹਿ ਦੂ ਉਨ ਪਾਹੇ,
ਇਸ ਤਰ੍ਹਾਂ ਗੰਗੂ ਖੱਤਰੀ ਦੇ ਪਾਸ ਦੋਵੇਂ ਬਚਨ ਜਿਹੜੇ ਉਹ ਰਹੇ ਹਨ।
ਮੁਖ ਕਾਲੋ ਔਰ ਬਚਨ ਸਹਾਏ,
ਇੱਕ ਦੇ ਦਾ ਮੂੰਹ ਕਾਲਾ ਰਿਹਾ ਹੈ, ਦੂਜਾ ਇਹ ਵੀ ਬਚਨ ਸਹਾਇਤਾ। ਜਿਹੜੇ ਸਤਿਗੁਰੂ ਜੀ ਨੇ ਬਚਨ ਕੀਤਾ ਸੀ ਨਾ ਵੀ ਤੇਰੀ ਰਸਨਾ 'ਤੇ ਅਸੀਂ ਵਸਾਂਗੇ, ਉਹ ਇਹਦੇ ਬਚਨ ਪੂਰੇ ਹੁੰਦੇ ਜਿਹੜਾ ਕਰਦਾ ਹੈ। ਇਹ ਮੁੱਖ ਵੀ ਕਾਲਾ, ਦੋਵੇਂ ਬਚਨ ਇਹਦੇ ਕੋਲ ਰਹੇ ਗੁਰੂ ਖੱਤਰੀ ਕੋਲ। ਆਪ ਜੀ ਨਾਲ ਪਹਿਲਾਂ ਵਿਚਾਰ ਕੀਤੀ ਹੈ ਵੀ ਇੱਥੇ ਜਿਵੇਂ ਕਵੀ ਜੀ ਨੇ ਲਿਖਿਆ ਹੋਇਆ ਵੀ ਗੰਗੂ ਖੱਤਰੀ ਨੇ ਕੜ ਤੋੜਿਆ ਸੀ ਬੌਲੀ ਸਾਹਿਬ ਦਾ, ਪਰ ਭਾਈ ਸੰਤੋਖ ਸਿੰਘ ਜੀ ਨੇ ਜਿਹੜਾ ਹੈ ਮਾਨਕ ਚੰਦ ਦਾ ਲਿਖਿਆ ਹੋਇਆ ਸੰਪਰਦਾ ਦੇ ਮਹਾਂਪੁਰਖ ਜਿਹੜੇ ਕਥਾ ਕਰਦੇ ਆ ਉਹ ਵੀ ਜਿਹੜਾ ਮਾਨਕ ਚੰਦ ਦਾ ਹੀ ਕਹਿੰਦੇ, ਉੱਥੇ ਉਹ ਕੋਈ ਦੂਜਾ ਖੁੱਲ੍ਹ ਕੇ ਨਹੀਂ ਦੱਸਦੇ ਵੀ ਜਾਂ ਗੰਗੂ ਖੱਤਰੀ ਨੇ ਤੋੜਿਆ ਹੈ ਕੜ ਜਿਹੜਾ ਬੌਲੀ ਸਾਹਿਬ ਦਾ। ਭਾਈ ਕਾਹਨ ਸਿੰਘ ਨਾਭਾ ਨੇ ਵੀ ਜਿਹੜਾ ਹੈ ਮਾਨਕੋਸ਼ ਦੇ ਅੰਦਰ ਭਾਈ ਮਾਨਕ ਚੰਦ ਦਾ ਹੀ ਲਿਖਿਆ ਹੋਇਆ ਕੜ ਟੁੱਟਣ ਬਾਰੇ। ਇਸ ਪ੍ਰਕਾਰ ਉਹੀ ਠੀਕ ਸਮਝਣਾ ਭਾਈ ਮਾਨਕ ਚੰਦ ਨੂੰ ਅਤੇ ਗੰਗੂ ਖੱਤਰੀ ਦੇ ਇਵੇਂ ਹੈ ਵੀ ਇਹਨੂੰ ਹੁੰਡੀ ਵਾਲਾ ਬਣਾ ਦਿੱਤਾ ਸੀ। ਸ਼ਾਹੂਕਾਰ ਜੀ ਨੇ ਮੰਗ ਕੀਤੀ ਸੱਚੇ ਪਾਤਸ਼ਾਹ ਜੇ ਮੈਂ ਬਣ ਜਾਵਾਂ, ਮੇਰੀ ਹੁੰਡੀ ਚੱਲੇ, ਮੇਰਾ ਕਾਰੋਬਾਰ ਚੰਗਾ ਚੱਲੇ, ਮੈਂ ਧਨਾਟ ਹੋਵਾਂ। ਉਹ ਸਤਿਗੁਰੂ ਜੀ ਨੇ ਕਹਿ ਕੇ ਦਿੱਲੀ ਭੇਜ ਦਿੱਤਾ। ਉੱਥੇ ਜਦੋਂ ਇਹਨੂੰ 1 ਲੱਖ ਮੋਹਰ ਨੇ ਲਾਹੌਰ ਵਿੱਚ ਬਚਾਈ ਹੈ ਇੱਕ ਮੁਗਲ ਸ਼ਾਹੂਕਾਰ ਦੀ, ਜਿਸ ਕਰਕੇ ਇਹਨੂੰ ਬੜਾ ਨਫ਼ਾ ਹੋਇਆ, ਇਹਦਾ ਨਾਮ ਬੜਾ ਹੋ ਗਿਆ। ਉਹ ਹੰਕਾਰ ਹੋਣੇ ਕਰਕੇ ਜਦੋਂ ਸਿੱਖ ਨੇ ਬ੍ਰਾਹਮਣ ਨੂੰ ਭੇਜਿਆ ਵੀ ਇਹਨੂੰ 50 ਰੁਪਏ ਦੇ ਇਹਨੇ ਦਿੱਤੇ ਨਹੀਂ ਹੈ, ਇਹਨੂੰ ਘਾਟਾ ਹੋਇਆ, ਫਿਰ ਆ ਕੇ ਇਹਨੇ ਬੌਲੀ ਸਾਹਿਬ ਦੀ ਸੇਵਾ ਕੀਤੀ ਹੈ। ਜਦੋਂ ਇਹਨੇ ਬੌਲੀ ਸਾਹਿਬ ਦੀ ਸੇਵਾ ਕੀਤੀ ਫਿਰ ਸੱਚੇ ਪਾਤਸ਼ਾਹ ਜੀ ਨੇ ਇਹਨੇ ਇੰਨੀ ਸੇਵਾ ਕੀਤੀ, ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ ਵੀ ਗੰਗੂ ਖੱਤਰੀ ਭਾਈ ਗੁਰਸਿੱਖਾ ਤੇਰੀ ਸੇਵਾ ਥਾਂ ਪੈ ਗਈ ਹੈ। ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੁਰਮਤ ਦਾ ਪ੍ਰਚਾਰ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖੀ ਦਾ ਪ੍ਰਸਾਰ ਕਰਨ ਵਾਸਤੇ ਇਹਨੂੰ 22 ਮੰਜੀਆਂ ਵਿੱਚ 1 ਮੰਜੀ ਗੰਗੂ ਖੱਤਰੀ ਨੂੰ ਜਿਹੜੀ ਥਾਪੀ ਸੀ ਉਹਨਾਂ ਦੇ ਵਿੱਚੋਂ ਹੀ ਇਹ ਅੱਗੇ ਤੋਂ ਅੱਗੇ ਖੜਕ ਸਿੰਘ ਹੋਇਆ। ਅੱਜ ਦੀ ਆਪਾਂ ਸਾਖੀ ਸੁਣੀਏ ਵੀ ਇਹ ਕਹਿੰਦਾ ਮੇਰੇ ਚਰਨਾਂ ਦੀ ਪੌਲ ਲਓ। ਇਸ ਤਰ੍ਹਾਂ ਇਹ ਉਹਨਾਂ ਦੀ ਅੰਸ ਬੰਸ ਵਿੱਚੋਂ ਸੀ ਖੜਕ ਸਿੰਘ, ਗੰਗੂ ਖੱਤਰੀ ਜਿਹੜਾ ਭਾਈ ਹੋਏ ਹੈ ਸਤਿਗੁਰੂ ਜੀ ਦੇ ਹਜ਼ੂਰ, ਉਹਨਾਂ ਦੇ ਵਿੱਚੋਂ ਖੜਕ ਸਿੰਘ ਸੀ ਜਿਹੜਾ ਅੱਗੇ ਹੁਣ ਆ ਕੇ ਅਤੇ ਪਸਾਰ ਕਰ ਰਿਹਾ ਸੀ ਮੈਂ ਗੁਰੂ ਹਾਂ ਬੜਾ ਵੱਡਾ। ਸਿੱਖਾਂ ਨੇ ਜਿਹੜਾ ਹੈ ਫਿਰ ਇਹਨੂੰ ਹੌਲਿਆਂ ਪਾਇਆ, ਉਹ ਸਿੱਖ ਦੀ ਇੱਛਾ ਪੂਰੀ ਕਰਕੇ। ਇਸ ਪ੍ਰਕਾਰ ਸਮਝਣਾ ਠੀਕ।
ਦੋਹਰਾ ਸਾਖ ਸੁਣੋ ਬਡ ਉਨ ਦੁਸ਼ਟਨ,
ਕਵੀ ਜੀ ਕਹਿੰਦੇ ਆ ਖਾਲਸਾ ਜੀ ਹੁਣ ਮੈਂ ਤੁਹਾਨੂੰ ਉਹਨਾਂ ਦੁਸ਼ਟਾਂ ਦੀ ਸਾਖੀ ਸੁਣਾਉਂਦਾ ਹਾਂ, ਸੁਣੋ ਧਿਆਨ ਦੇ ਕੇ।
ਹੋ ਆਦਿ ਦੁਸ਼ਟਨ ਮੈਂ ਲਿਖ,
ਆ ਜਦੋਂ ਕਹਿੰਦੇ ਦੁਸ਼ਟਾਂ ਦੀ ਕਥਾ ਲਿਖਣ ਲੱਗੀਏ ਨਾ ਤੇ ਜਿਨ੍ਹਾਂ ਦਾ ਨਾਮ ਸਭ ਤੋਂ ਪਹਿਲਾਂ ਲਿਖਿਆ ਜਾਂਦਾ ਮੁੱਢ ਵਿੱਚ ਉਹ ਦੁਸ਼ਟਾਂ ਦੀ ਮੈਂ ਸਾਖੀ ਸੁਣਾਉਂਦਾ, ਤੁਸੀਂ ਸੁਣੋ।
ਗੁਰ ਲੋਪੀ ਕੋਪੀ ਪੰਥ ਹੈ,
ਜਿਹੜੇ ਦੁਸ਼ਟ ਲੋਕਾਂ ਨੇ ਆਪਦੇ ਗੁਰੂ ਬਣ ਕੇ ਗੁਰੂ ਨੂੰ ਲੋਪ ਕਰਤਾ ਵੀ ਗੁਰੂ ਕੋਈ ਨਹੀਂ ਹੁਣ ਤੇ ਅਸੀਂ ਗੁਰੂ ਹਾਂ, ਤੇ ਗੁਰੂ ਦੇ ਬਣਾਏ ਹੋਏ ਪੰਥ ਨਾਲ ਕੋਪੀ ਕਰਦੇ, ਲੜਾਈ ਝਗੜੇ ਕਰਦੇ, ਗੁੱਸਾ ਕਰਦੇ,
ਨਿੰਦਾ ਜਿਨ ਗੁਰਸਿੱਖ,
ਜਿਹੜੇ ਮੂਰਖ ਲੋਕ ਆਪ ਗੁਰੂ ਬਣ ਕੇ ਤੇ ਗੁਰੂਆਂ ਨੂੰ ਲੋਪ ਕਰਕੇ ਗੁਰੂ ਦੇ ਪੰਥ ਨਾਲ ਝਗੜਾ ਕਰਦੇ, ਗੁਰੂ ਦੇ ਸਿੱਖਾਂ ਦੀ ਨਿੰਦਿਆ ਕਰਦੇ, ਉਹਨਾਂ ਦੀ ਮੈਂ ਸਾਖੀ ਕਹਿੰਦਾ ਹਾਂ, ਸੁਣੋ ਧਿਆਨ ਦੇ ਕੇ।
ਮੁਕਤ ਨਿਆਮਤ ਗੁਰਦਹੀ,
ਕਹਿੰਦੇ ਆ ਮੁਕਤ ਨਿਆਮਤ ਜਿਹੜੀ ਹੁੰਦੀ ਹੈ ਨਾ, ਬਿਨਾਂ ਕਮਾਈ ਤੋਂ ਕਿਸੇ ਨੂੰ ਚੀਜ਼ ਮਿਲ ਜਾਵੇ, ਬਿਨਾਂ ਮਿਹਨਤ ਮੁਸ਼ਕਤ ਤੋਂ ਕੋਈ ਚੀਜ਼ ਵਸਤੂ ਪ੍ਰਾਪਤ ਹੋ ਜਾਵੇ ਤੇ ਲੋਕ ਉਹਦੀ ਕਦਰ ਨਹੀਂ ਕਰਦੇ ਹੈ, ਉਹਨੂੰ ਕਦੀ ਕਿਤੇ ਸੁੱਟਦਾ ਕਦੀ ਕਿਤੇ ਸੁੱਟਦਾ, ਉਹੀ ਚੀਜ਼ ਪੈਸੇ ਲਾ ਕੇ ਆਵੇ ਤੇ ਲੋਕ ਉਹਨੂੰ ਇੱਦਾਂ ਸੰਭਾਲਦੇ ਕਦੀ ਪੇਟੀਆਂ 'ਤੇ ਕਦੀ ਕਮਰਿਆਂ 'ਤੇ ਕਦੀ ਵਾਧਿਆਂ 'ਤੇ, ਕਹਿੰਦੇ ਮੁਕਤ ਨਿਆਮਤ ਗੁਰੂ ਮਹਾਰਾਜ ਨੇ ਇਸ ਸਿੱਖ ਨੂੰ ਦਿੱਤੀ ਹੋਈ ਸੀ, ਜਿਹਦੀ ਮੈਂ ਸਾਖੀ ਸੁਣਾ ਰਿਹਾ ਹਾਂ।
ਸਕੂ ਨਾ ਸੋ ਉਪਚਾਏ,
ਸਕਿਓ ਨਾ ਸੋ ਉਪਚਾਏ। ਕਹਿੰਦੇ ਉਹ ਜਿਹੜਾ ਸਿੱਖ ਸੀ ਜਿਹਦੀ ਹੁਣ ਸਾਖੀ ਚੱਲ ਰਹੀ ਹੈ, ਉਹ ਕਹਿੰਦੇ ਪਹਿਚਾਣ ਨਹੀਂ ਸਕਿਆ ਗੁਰੂ ਦੀ ਦਿੱਤੀ ਹੋਈ ਬਖਸ਼ਿਸ਼ ਨੂੰ।
ਜਿਸ ਜਲ ਤੇ ਪੈਦਾ ਭਇਓ,
ਇਹ ਤੇ ਕਹਿੰਦੇ ਉਹ ਗੱਲ ਹੋ ਗਈ ਵੀ ਜਿਸ ਜਲ ਤੋਂ ਜਿਹੜੀ ਖੇਤੀ ਪੈਦਾ ਹੁੰਦੀ ਹੈ।
ਚਾਹੇ ਸੋ ਜਹਿਲ ਜਲਾਏ,
ਚਾਹੇ ਵੀ ਜਿਹੜੀ ਹੁਣ ਖੇਤੀ ਤੋਂ ਹੋ ਜੇ ਜਿਹੜੇ ਜਲ ਤੋਂ ਪੈਦਾ, ਫਿਰ ਉਹੀ ਜਲ ਜਿਹੜਾ ਖੇਤੀ ਸਾੜ ਦਿੰਦਾ ਹੈ ਜੇ ਬਹੁਤਾ ਪਾਣੀ ਪੈ ਜੇ। ਹੁਣ ਗੁਰੂ ਪਾਸੋਂ ਕਰਕੇ ਪ੍ਰਾਪਤ ਨਿਆਮਤ ਸ਼ਕਤੀ, ਫਿਰ ਉਸੇ ਗੁਰੂ ਨੂੰ ਲੋਭ ਕਰਨਾ ਅਤੇ ਆਪਣਾ ਪ੍ਰਚਾਰ ਕਰਨਾ, ਇਹ ਉਹੀ ਗੱਲ ਕਹਿੰਦੇ ਜਿਵੇਂ ਖੇਤੀ, ਜਿਸ ਖੇਤੀ ਦੇ ਪਾਣੀ ਪਾਇਆ ਤਾਂ ਖੇਤੀ ਪੈਦਾ ਹੋ ਜਾਂਦੀ ਹੈ, ਬਹੁਤਾ ਪਾ ਜਾਵੇ ਤੇ ਉਹ ਸੜ ਜਾਂਦੀ ਹੈ, ਸਾੜ ਦਿੰਦੀ ਹੈ।
ਚੌਪਈ ਪ੍ਰਥਮ ਉਸਕੀ ਉਤਪਤੀ ਸੁਣਾਓ।
ਕਵੀ ਜੀ ਕਹਿੰਦੇ ਪਹਿਲਾਂ ਮੈਂ ਉਹਦੀ ਉਤਪਤੀ ਦੱਸਦਾ, ਉਹ ਕਿਵੇਂ ਪੈਦਾ ਹੋਇਆ।
ਪਾਚੈ ਉਸਕੇ ਲਛਣ ਬਤਾਓ।
ਹਾਂ, ਪਿੱਛੋਂ ਕਹਿੰਦੇ ਕਵੀ ਜੀ ਉਹ ਸਿੱਖ ਦੇ ਜਿਹਦੀ ਇਹ ਕਥਾ ਸੁਣਾਉਣ ਲੱਗਾ ਹਾਂ ਮੈਂ ਇਹ ਸੰਗਤ ਜੀ, ਫਿਰ ਉਹਦੇ ਮੈਂ ਲੱਛਣ ਉਹਦੀਆਂ ਕਰਤੂਤਾਂ ਦੱਸੂਗਾ।
ਜੱਟ ਕਣਕ ਸੋਂ ਜੰਡਿਆਲੇ ਰਹੇ।
ਹਾਂ, ਜੱਟ ਸੀ ਹਿੰਦਾਲ ਨਾਮ ਦਾ, ਜੱਟ ਕਣਕ ਬੋਦਦਾ, ਜੰਡਿਆਲੇ ਪਿੰਡ ਦੇ ਵਿੱਚ ਰਹਿੰਦਾ ਸੀ ਉਹ।
ਨੰਗ ਭੁੱਖ ਉਸ ਤਨਕ ਤੋਂ ਦਹੈ।
ਹਾਂ, ਭੁੱਖਾ ਦੇ ਰਹਿੰਦਾ ਰਹਿੰਦਾ ਸੀ ਪੇਟੋਂ, ਕਹਿੰਦੇ ਨੰਗ ਵੀ ਨੰਗਾ ਵੀ ਰਹਿੰਦਾ ਸੀ, ਪਾਟੇ ਹੋਏ ਕੱਪੜੇ ਪਾਏ ਸੀ, ਨੰਗ ਭੁੱਖ ਉਹਨੂੰ ਬੜੀ ਸਾੜਦੀ ਸੀ। ਅੱਜ ਜੰਡਿਆਲਾ ਜਦੋਂ ਜਲੰਧਰ ਜਾਈਏ ਰਸਤੇ ਵਿੱਚ ਰਹੀਏ ਤੇ ਪਾਸ ਹੀ ਆਉਂਦਾ ਹੈ ਇਹ।
ਮੈਂ ਸੁਣਿਆ ਗੁਰ ਲੰਗਰ ਚਲਾਵੇ।
ਇਹਨੇ ਉਹ ਸੁਣਿਆ ਵੀ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਹੋਏ ਆ ਗੋਇੰਦਵਾਲ ਸਾਹਿਬ, ਤੇ ਉੱਥੇ ਜਿਹੜਾ ਲੰਗਰ ਬੜਾ ਚਲਾ ਰਹੇ ਹੈ, ਤੇ ਹੁਣ ਜੰਡਿਆਲੇ ਤੋਂ ਗੋਇੰਦਵਾਲ ਲੱਗ ਗਏ ਹੈ, ਇਸ ਤਰ੍ਹਾਂ ਇਹਨੇ ਸੁਣਿਆ ਹੈ।
ਉਹਾਂ ਜਾਏ ਲੋਕ ਪੇਟ ਭਰ ਖਾਵੇ।
ਇਹਨੇ ਸੁਣਿਆ ਵੀ ਉੱਥੇ ਦੇ ਲੋਕ ਜਾਂਦੇ ਆ ਤੇ ਪੇਟ ਭਰ ਭਰ ਬੱਖੀਆਂ ਕੱਢ ਕੱਢ ਕੇ ਛਕਦੇ ਹਨ।
ਕਰੇ ਟਲ ਭਾਵੇ ਨਾਹੇ ਕਰਾਏ।
ਕਰੇ ਟਹਿਲ ਵੀ ਭਾਵੇਂ ਕੋਈ ਸੇਵਾ ਕਰੇ ਭਾਵੇਂ ਨਾ ਕਰੇ, ਤੇ ਉੱਥੇ ਦੇ ਲੋਕ ਐ ਰੱਜ ਪੁੱਜ ਕੇ ਖਾਂਦੇ ਹਨ।
ਤਾਂ ਰਿਜਕ ਕੀ ਕਮੀ ਸੋ ਨਾਹੀ।
ਉਹ ਤੇ ਕਹਿੰਦੇ ਐਸਾ ਵੱਡਾ ਸਥਾਨ ਹੈ, ਐਸਾ ਉਹ ਮਹਾਨ ਸਥਾਨ ਗੋਇੰਦਵਾਲ ਸਾਹਿਬ ਜਿੱਥੇ ਰਿਜਕ ਦੀ ਕੋਈ ਕਮੀ ਨਹੀਂ ਖਾਣ ਪੀਣ ਦੀ।
ਇਮ ਸੁਣ ਕੇ ਵਹਿ ਤਾਂ ਪਧਰਿਓ।
ਇਹ ਇਮ ਸੁਣ ਕੇ ਵਹਿ ਤਾਂ ਪਧਰਿਓ, ਇਹ ਸੁਣ ਕੇ ਤੇ ਇਹਨੇ ਮਾਰ ਦਿੱਤਾ ਚੱਲ ਪਹੁੰਚ ਗਿਆ ਗੋਇੰਦਵਾਲ ਇਹ।
ਜਾਂ ਲਾਂਗਰੀਅਨ ਮਦ ਸੰਚਰਿਓ।
ਇਸ ਤਰ੍ਹਾਂ ਜਾਏ ਲਾਂਗਰੀਅਨ, ਇਹ ਜਾ ਕਰਕੇ ਨਾ ਗੋਇੰਦਵਾਲ ਸਾਹਿਬ ਜਿਹੜੇ ਸਿੱਖ ਲਾਂਗਰੀ ਸੇਵਾ ਕਰਦੇ ਸੀ ਲੰਗਰਾਂ ਦੇ, ਉਹਨਾਂ ਦੇ ਵਿੱਚ ਜਾ ਕੇ ਸ਼ਾਮਲ ਹੋ ਗਿਆ, ਲੱਗ ਪਿਆ ਸੇਵਾ ਕਰਨ ਇਹ।
ਭਰੇ ਪੇਟ ਔਰ ਜਬ ਹੂੰ ਕਾਹੇ।
ਇਸ ਪ੍ਰਕਾਰ ਕਹਿੰਦੇ ਜਦੋਂ ਵੀ ਖਾਂਦਾ ਸੀ ਨਾ ਲੰਗਰ ਵਿੱਚ, ਜਦੋਂ ਲੰਗਰ ਤਿਆਰ ਹੋ ਜਾਣਾ ਪੰਗਤ ਲੱਗਣੀ, ਕਹਿੰਦੇ ਨੇ ਪੇਟ ਭਰ ਗਿਆ ਰੱਜ ਪੁੱਜ ਕੇ, ਜਿੰਨਾ ਚਿਰ ਸਾਹ ਨਿਕਲੇ ਉਹਨਾਂ ਚਿਰ ਹਟਦਾ ਨਹੀਂ ਸੀ।
ਆਟਾ ਗੁਨੇ ਬਹਿ ਚੁੱਲ੍ਹੇ ਤਪਾਹੇ।
ਆਟਾ ਗੁਨੇ ਬਹੁਤ ਚੁੱਲ੍ਹੇ ਤਪਾਹੇ, ਕੀ ਕਰਦਾ ਹੈ ਆਟਾ ਗੁੰਨਣ ਦੀ ਸੇਵਾ ਕਰਦਾ ਹੈ ਬੜੀ ਸ਼ਰਧਾ ਭਾਵਨਾ ਨਾਲ। ਫਿਰ ਚੁੱਲ੍ਹੇ ਜਿਹੜੇ ਹੈ ਉਹ ਚੰਗੀਆਂ ਲੱਕੜਾਂ ਬਾਲ ਕੇ ਤਪਾਉਂਦਾ ਹੈ ਲੋਹ ਵਾਸਤੇ, ਅਤੇ ਇਸ ਤਰ੍ਹਾਂ ਚੁੱਲ੍ਹੇ ਨੂੰ ਲਿਪਦਾ ਵੀ ਹੈ ਮਿੱਟੀ ਦੇ ਨਾਲ।
ਮਗਜੋਂ ਬੋਏ ਨਾ ਸੁਲਤਾਨੀਆਂ ਗਈ।
ਕਹਿੰਦੇ ਉਹ ਮਗਜ ਵਿੱਚੋਂ ਇਹ ਸੁਲਤਾਨੀਆਂ ਨੂੰ ਮੰਨਣ ਵਾਲਾ ਸੀ। ਸੁਲਤਾਨੀ ਕੌਣ ਹੈ? ਅੱਧੇ ਸਿੱਖ ਅੱਧੇ ਮੁਸਲਮਾਨ ਅਤੇ ਅੱਧੇ ਹਿੰਦੂ, ਜਿਹੜੇ ਗੁਰੂ ਘਰ ਵੀ ਆਉਣ ਆ ਪੀਰਾਂ ਦੀ ਜਗ੍ਹਾ 'ਤੇ ਵੀ ਜਾਣ ਉਹ ਅੱਧੇ ਸਿੱਖ ਹੁੰਦੇ ਆ, ਇਸੇ ਤਰ੍ਹਾਂ ਅੱਧੇ ਮੁਸਲਮਾਨ ਕਿਉਂਕਿ ਪੀਰਾਂ ਪਾਸੇ ਜਾਂਦੇ ਨਿੱਦਰ ਵੀ ਆਉਂਦੇ ਆ, ਇਸੇ ਤਰ੍ਹਾਂ ਅੱਧੇ ਹਿੰਦੂ ਵੀ ਮੰਦਰੇ ਵੀ ਜਾਂਦੇ ਮਸੀਤਾਂ 'ਤੇ ਵੀ ਜਾਂਦੇ ਆ, ਇਸ ਤਰ੍ਹਾਂ ਜਿਹੜੇ ਅੱਧੇ ਜਿਹੜੇ ਸੁਲਤਾਨੀਆਂ ਵਾਲੀ ਕਹਿੰਦੇ ਮਗਜ਼ ਆ ਜਿਹੜਾ ਦਿਲ ਦਿਮਾਗ ਜੋ ਬੋਹ ਦੇ ਗਏ ਨਹੀਂ ਸੀ, ਰੋਟ ਜਿਹੜਾ ਰੋਟ ਖਾਣਾ ਨਾ ਜਿਹੜਾ ਰੋਟ ਦਿੰਦੇ ਨਾ ਇਹ ਸੁਲਤਾਨੀਏ ਲੱਖ ਦਾ ਦੇ ਜਗ੍ਹਾ 'ਤੇ ਰੋਟ ਦਿੰਦੇ, ਕਿੱਡਾ ਸਾਰਾ ਪਕਾ ਕੇ ਚੂਰੀ ਜੀ ਦੀ ਕੁੱਟ ਕੇ ਮੁੜ ਕੇ ਪਹਿਲਾਂ ਉਹ ਭੋਗ ਲਾਉਂਦਾ ਜਿਹੜਾ ਉੱਥੇ ਸੇਵਾ ਕਰਨ ਵਾਲਾ, ਫਿਰ ਮਗਰੇ ਮਗਰ ਸਾਰੇ ਛਕਦੇ ਆ। ਇਸ ਤਰ੍ਹਾਂ ਉਹ ਕਹਿੰਦੇ ਤੇ ਦਿਲ ਦਿਮਾਗ ਚੋਂ ਮਗਜ਼ ਚੋਂ ਬੋਝ ਗਈ ਨਹੀਂ ਸੀ
ਸਿੱਖੀ ਰੀਤ ਕਿਛ ਜਿਗਰ ਨਾ ਠਈ
ਆ ਸਿੱਖੀ ਦੀ ਜਿਹੜੀ ਰੋਹ ਰੀਤੀ ਇਹਦੇ ਜਿਗਰ ਦੇ ਵਿੱਚ ਤੇ ਘਰ ਕੀਤੀ ਨਹੀਂ ਹਲੇ ਵਸੀ ਹੈ ਨਹੀਂ ਸੀ
ਜਿਗਰ ਮੈਂ ਰਚੈ ਤਬ ਹੀ ਜਾਏ
ਕਹਿੰਦੇ ਜਿਗਰ ਮੋ ਰਚੈ ਤਬ ਹੀ ਜਾਏ ਜਦੋਂ ਜਿਗਰ ਦੇ ਵਿੱਚ ਭਾਈ ਸਿੱਖੀ ਰਚ ਜਾਂਦੀ ਹੈ ਨਾ ਆ ਤਦੋਂ ਹੀ ਜਿਹੜੀ ਹੈ ਆ ਸੁਲਤਾਨੀਆਂ ਵਾਲੀ ਮਗਜ਼ ਵਾਲੀ ਜਿਹੜੀ ਬੋਹ ਹੈ ਉਹ ਨਿਕਲ ਜਾਂਦੀ ਹੈ ਜਦੋਂ ਗੁਰੂ ਦਾ ਸਿੱਖ ਕੋਈ ਪੂਰਾ ਹੋ ਜਾਂਦਾ ਫਿਰ ਨਹੀਂ ਉਹ ਮੂੰਹ ਕਰਦਾ ਕਿਸੇ ਜਗ੍ਹਾ ਵੱਲ ਕਿਸੇ ਮੰਦਰੇ ਕਿਤੇ ਮਸੀਤੇ ਉਹ ਕਿਸੇ ਕਿਤੇ ਨਹੀਂ ਜਾਂਦਾ ਸਿਰਫ ਗੁਰੂ ਘਰ ਹੀ ਆਵੇਗਾ ਇੱਥੇ ਮੱਥਾ ਟੇਕੇਗਾ ਇੱਥੋਂ ਹੀ ਆਪਣੇ ਘਰ ਚਲਿਆ ਜਾਵੇਗਾ ਕੋਈ ਵੀਰਵਾਰ ਕੋਈ ਮੰਗਲਵਾਰ ਕੋਈ ਸ਼ਨੀਵਾਰ ਕੋਈ ਐਤਵਾਰ ਨੇ ਕੁਝ ਨਹੀਂ ਮੰਨਣਾ ਹੈ ਫਿਰ ਤੁਹਾਨੂੰ ਪਤਾ ਹੈ ਸਾਰੇ ਸਮਿਆਂ 'ਚ ਰੱਬ ਹੀ ਵੱਸਦਾ ਹੈ ਇਸ ਕਰਕੇ ਗੁਰੂ ਦਾ ਪ੍ਰੇਮੀ ਹੋ ਜਾਂਦਾ ਉਹਨੂੰ ਦਿਖ ਪੈਂਦਾ ਹੈ ਵੀ ਜ਼ਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਮਹਾਰਾਜ ਤੋਂ ਵੱਡਾ ਗੇੜਾ ਹੈ ਜਿਨ੍ਹਾਂ ਦੀ ਇੱਕ ਖੜਾ ਮੱਕੇ 'ਚ ਪਈ ਹੈ ਇੱਕ ਮਦੀਨੇ 'ਚ ਪਈ ਹੋਈ ਹੈ ਇਸ ਤਰ੍ਹਾਂ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮੰਨਦਾ ਹੈ ਫਿਰ ਸ਼ਰਧਾ ਭਾਵਨਾ ਨਾਲ ਇੱਥੇ ਕਵੀ ਜੀ ਲਿਖਦੇ ਆ ਜਿਨ੍ਹਾਂ ਚਿਰ ਸਿੱਖੀ ਭਾਈ ਰਚੇ ਨਹੀਂ ਜਿਗਰ ਵਿੱਚ ਇਹ ਦਿਲ ਦਿਮਾਗ 'ਚ ਜਿੰਨਾ ਚਿਰ ਸਿੱਖੀ ਬੈਂਦੀ ਨਹੀਂ ਉਹਨਾਂ ਚਿਰ ਉਹ ਬੋ ਕਿੱਥੋਂ ਜਾਵੇ
ਹੋਏ ਸਿਕਲ ਬਹੁ ਮਸਕਲਨ ਤਾਹੀ
ਹੋਏ ਸਿਕਲ ਬਹੁ ਮਸਕਲਨ ਤਾਹੇ ਕਹਿੰਦੇ ਜਿਹੜਾ ਤਲਵਾਰ ਨੂੰ ਸਾਫ ਕਰਨ ਵਾਲਾ ਲੋਹਾ ਹੁੰਦਾ ਜਿੰਨਾ ਚਿਰ ਚੰਗੀ ਤਰ੍ਹਾਂ ਘਸਾਇਆ ਨਾ ਜਾਵੇ ਤਲਵਾਰ ਉਹਨਾਂ 'ਚ ਰਿਸ਼ਕਦੀ ਨਹੀਂ ਹੈ ਇਸੇ ਤਰ੍ਹਾਂ ਗੁਰੂ ਦੀ ਸੇਵਾ ਰੂਪੀ ਲੋਹਾ ਜਿੰਨਾ ਚਿਰ ਇਹ ਸਿੱਖ ਦੇ ਹੰਡਾਇਆ ਨਾ ਜਾਵੇ ਸਿੱਖ ਰੂਪੀ ਤਲਵਾਰ ਦੇ ਉੱਪਰ ਉਹਨਾਂ ਚਿਰ ਸਿੱਖੀ ਰੂਪੀ ਜਿਹੜੀ ਚਮਕ ਹੈ ਉਹ ਆਉਂਦੀ ਨਹੀਂ ਹੈ ਇਹ ਜਦੋਂ ਸਿੱਖੀ ਗੁਰੂ ਦੀ ਸੇਵਾ ਰੂਪੀ ਜਿਹੜਾ ਹੈ ਲੋਹੇ ਦੇ ਨਾਲ ਸਰੀਰ ਰੂਪੀ ਜਿਹੜੀ ਤਲਵਾਰ ਨੂੰ ਘਸੀਏ ਕਸਵੱਟੀ 'ਤੇ ਚਾੜੀਏ ਤਦੋਂ ਭਾਈ ਜਿਹੜੇ ਹੈ ਸਿੱਖੀ ਰੂਪੀ ਚਮਕ ਜਿਹੜੀ ਹੈ ਉਹ ਆ ਜਾਂਦੀ ਹੈ ਇਸ ਤਰ੍ਹਾਂ ਕਹਿੰਦੇ ਹਨ
ਪਰ ਭਲੇ ਸੌਣ ਸੌ ਘਰੋਂ ਸਦਾਇਆ
ਪਰ ਕਹਿੰਦੇ ਗੱਲ ਕੀ ਸੀ ਵੀ ਉਹ ਚੰਗੇ ਸਮੇਂ ਦੇ ਜਿਹੜਾ ਰੱਬ ਨੇ ਚੰਗਾ ਹੀ ਸਮਾਂ ਲਿਖਿਆ ਸੀ ਜਦੋਂ ਇਹ ਘਰੋਂ ਤੁਰਿਆ ਹੈ ਸੀ
ਮੁਕਤ ਝਾਕਾ ਸ਼੍ਰੀ ਸਤਿਗੁਰ ਲਾਇਆ
ਉਹ ਜਿਹੜਾ ਝਾਕਾ ਸੀ ਨਾ ਗੁਰੂ ਦੇ ਦਰਸ਼ਨ ਕਰਨਾ ਸੀ ਉਹ ਗੁਰੂ ਜੀ ਝਾਕਾ ਜਿਹਾ ਲਾ ਕੇ ਜਿਹੜਾ ਝਾਕਾ ਜਿਹਾ ਲਾਇਆ ਸੀ ਜਿਸ ਕਰਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਦਰਸ਼ਨ ਕੀਤਾ
ਉਸੇ ਝਾਕੇ ਮਦ ਕੀਓ ਨਿਹਾਲ
ਉਹ ਜਦੋਂ ਦਰਸ਼ਨ ਮਾਤਰੀ ਗੁਰੂ ਜੀ ਨੇ ਕਹਿੰਦੇ ਨਾਨਕ ਨਦਰੀ ਨਦਰ ਨਿਹਾਲ ਨਦਰੋਂ ਨਦਰੀ ਕਰ ਦਿੱਤਾ ਇਸ ਨੂੰ
ਯਾਰ ਨਾ ਸਕਿਓ ਬਹਿ ਜੱਟ ਹੰਦਾਲ
ਜੱਟ ਹਿੰਦਾਲ ਹਿੰਦਾਲ ਨਾਮ ਦਾ ਜੱਟ ਕਹਿੰਦੇ ਉਹ ਗੁਰੂ ਜੀ ਦੀ ਜਿਹੜੀ ਨਦਰੋਂ ਨਦਰੀ ਮਿਹਰ ਕੀਤੀ ਹੈ ਨਾ ਉਹ ਕਹਿੰਦੇ ਇਹ ਚੱਲ ਹੀ ਨਹੀਂ ਸਕਿਆ
ਦੋਹਰਾ ਇੱਕ ਦਿਨ ਉੱਠ ਸ਼੍ਰੀ ਸਤਿਗੁਰੂ
ਇੱਕ ਦਿਨ ਦੀ ਗੱਲ ਹੈ ਵੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਗਏ ਸੋ ਲੰਗਰ ਦਾਏ ਇੱਕ ਦਿਨ ਦੀ ਗੱਲ ਗੁਰੂ ਅਮਰਦਾਸ ਮਹਾਰਾਜ ਜੀ ਮੌਜ ਵਿੱਚ ਆਪਣੇ ਆਉਂਦੇ ਆਉਂਦੇ ਤੇ ਆ ਲੰਗਰ ਜਿੱਥੇ ਪੱਕਦਾ ਸੀ ਨਾ ਜਿੱਥੇ ਸੇਵਾ ਕਰਦਾ ਸੀ ਉਹ ਲੰਗਰ ਦੇ ਪਾਸੇ ਗਏ ਹਨ
ਉੱਠੇ ਸਿੱਖ ਚਰਨੀ ਲਾਗੇ
ਇਹ ਉੱਠ ਉੱਠ ਕੇ ਸਿੱਖਾਂ ਨੇ ਵੇਖਿਆ ਵੀ ਸਤਿਗੁਰੂ ਜੀ ਆ ਰਹੇ ਉੱਠ ਉੱਠ ਕੇ ਤੇ ਸਿੱਖ ਜਿਹੜੇ ਆ ਨਮਸਕਾਰਾਂ ਕਰਦੇ ਗੁਰੂ ਦੇ ਚਰਨਾਂ ਦੇ ਢਹਿੰਦੇ ਮੱਥੇ ਟੇਕਦੇ ਹਨ
ਹਿੰਦਾਲ ਪਈ ਆਇਓ ਧਾਏ
ਹਿੰਦਾਲ ਵੀ ਆਇਓ ਧਾਏ ਉਸ ਵਕਤ ਇਹ ਜਿਹੜਾ ਹੰਦਾਲ ਨਾਮ ਦਾ ਜੱਟ ਸੀ ਇਹ ਵੀ ਜਿਹੜਾ ਉੱਠ ਭੱਜ ਕੇ ਦੌੜ ਕੇ ਆ ਵੀ ਮੈਂ ਵੀ ਸਤਿਗੁਰੂ ਜੀ ਨੂੰ ਮੱਥਾ ਟੇਕਾਂ ਇਸ ਤਰ੍ਹਾਂ ਇਹ ਸਤਿਗੁਰੂ ਜੀ ਨੂੰ ਮੱਥਾ ਟੇਕੇਗਾ ਜਿਸ ਮੱਥੇ ਟੇਕਣੇ ਕਰਕੇ ਇਹਨੂੰ ਬਖਸ਼ਿਸ਼ ਹੋਣੀ ਹੈ ਉੱਥੋਂ ਹੀ ਇਹਨਾਂ ਦਾ ਜਿਹੜਾ ਪੰਥ ਚੱਲਿਆ ਅਤੇ ਜਿਵੇਂ ਅੱਗੇ ਜਾ ਕੇ ਵਿਗੜੇ ਉਹ ਸਾਖੀ ਆਪ ਜੀ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਨ ਆਉਣ ਇੱਥੇ ਜਿਹੜੀ ਸਮੇਂ ਦੀ ਸਮਾਪਤੀ ਹੈ ਕਥਾ ਦੀ ਵੀ ਸਮਾਪਤੀ ਹੈ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੂਰੀ ਅੰਦਰ ਕਥਾ ਵਿਚਾਰ ਕਰਦੇ ਸਮੇਂ ਇੱਕ ਨੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਆਪ ਸੰਗਤ ਦੇ ਬਖਸ਼ ਲੈਣਾ ਭੁੱਲਾਂ ਚੁੱਕਾਂ ਦੇ ਖਿਮਾਂ ਵਿਚਾਰਾਂ ਦੇ ਉੱਤੇ ਸਮਾਪਤੀ ਕਿਹੜੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ
ਦੋਹਰਾ ਇੱਕ ਦਿਨ ਉੱਠ ਸ਼੍ਰੀ ਸਤਿਗੁਰੂ ਗਏ ਸੋ ਲੰਗਰ ਦਿਆਏ ਉੱਠੈ ਸਿੱਖ ਚਰਨੀ ਲਾਗੇ ਹਿੰਦਾਲ ਪਈ ਆਇਓ ਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹੇ ਅਜੁੱਤ ਹੇ ਪਾਰ ਬ੍ਰਹਮ ਬਿਨਾਸੀ ਅਗਨਾਸ ਹੇ ਪੂਰਨੇ ਸਰਬ ਮੈਂ ਦੁਖ ਭੰਜਨ ਗੁਣਦਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਦਾਨ ਜਾ ਕੈ ਸਦਾ ਵਿਵੇਕ ਇਹ ਅਪਰੰਪਰ ਹਰ ਹਰੇ ਹੈ ਵੀ ਹੋਮਨਹਾਰ, ਇਹ ਸੰਤਹਿ ਕੈ ਸਦਾ ਸੰਗਤ ਨਿਵਾਰ ਆਧਾਰ। ਇਹ ਠਾਕਰ ਹੋ ਦਾਸ ਰੂਪ, ਮੈਂ ਨਿਰਗੁਣ ਗੁਣ ਨਹੀਂ ਹੋਏ, ਨਾਨਕ ਜੀ ਨਾਮ ਦਾਨ ਰੱਖੋ ਹੀ ਭਰੋਏ। ਆਏ ਪ੍ਰਭ ਸਰਨਾਮ ਦੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੈ ਪਾਰ, ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਬ੍ਰਤ ਹੋਤ ਹੈ, ਸੁਨੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।